रामदास अर्जन गुरु बर श्री हर गोबिंद हरि राय हर कृष्ण गौर बर तेग बहादुर चंद दसवें गोबिंद सिंह गुर नमो जोर कर बंद दसवें गोबिंद सिंह गुर नमो जोर कर बंद जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एकंकारा सतगुरु तेह प्रसाद सच होए वाहे गुरु जी की फतेह बिघन विनाशन सोए एकंकारा सतगुरु तेह प्रसाद सच होए वाहे गुरु जी की फतेह बिघन विनाशन सोए धन धन सच्चे पातशाह गरीब नवाज दीन दुनिया दे मालक चबर छत्र तखत दे मालक समरथ गुरु प्रतख गुरु दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख स्वरूप सच्चे पातशाह दासां गरीबां दी इज्जत पत रखण वाले दया करन वाले मेहर करन वाले बख्शिशां करन वाले हाजरा हजूर जहरा जहूर सर्ब कला भरपूर लोक परलोक के रखियक शब्दा अवतार सच्चे पातशाह सतगुरु गरीब नवाज सभना दे सांझे सतगुरु धन धन सच्चे पातशाह धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
फिर प्रेम नाल कहो जी धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
हजूर सच्चे पातशाह गरीब नवाज जी दी पवित्र अमृतमयी चरण शरण हाजरी दे अंदर सुभाईमान संगत जी आप जी बड़े प्यार दे नाल सतगुरु जी दे सोहने दर्शन कर रहे हो गुरु जी की कृपा दे नाल सानू महाराज जी की हाजरी विच बैठण दा मौका मिलिया आप जी दूरों दूरों चल के भी आए हो महाराज सच्चे पातशाह ने बड़ी कृपा कीती आ सानू सारियां नू अपनी हाजरी विच जुड़ के बैठण दा पवित्र मौका गुरु जी ने बख्शिश कीता जी भाई साहब जी आप जी नूं गुरबाणी दा रस पिन्ना कीर्तन सरवण करा रहे सन गुजरी महला पंजवा मात पिता भाई सुत बंधप तिनका बल है थोरा महाराज सच्चे पातशाह कृपा कर दे भावे होवे मां भावे होवे प्यो भावें होवे भरा भावें होवे पुत्र ते भावें होवे रिश्तेदार जी ये सारियां ओ हस्तियां ने जिहड़ियां आपां तकरीबन लगभग सारियां ने वेखियां ने जी मां भी सब ने वेखी हुंदी जी पिता भी सब ने वेख्या हुंदा जी भरा पुत्र धीआं रिश्तेदार ਇਹ ਸਭ ਨੇ ਵੇਖਿਆ ਜੀ ਸਾਰਿਆਂ ਨੇ ਹਰ ਇੱਕ ਨੇ ਵੇਖਿਆ ਜੀ ਮਾਂ ਪਿਓ ਭੈਣ ਭਰਾ ਭਾਈ ਰਿਸ਼ਤੇਦਾਰ ਆਪਾਂ ਆਪਣੀਆਂ ਅੱਖਾਂ ਨਾਲ ਵੇਖਿਆ ਜੀ ਸਾਰਾ ਕੁਝ ਜੀ ਇਹ ਤੇ ਹੁਣ ਵੀ ਵੇਖ ਰਹੇ ਹਾਂ ਜੀ ਤੇ ਬਹੁਤ ਜ਼ਿਆਦਾ ਜ਼ਿੰਦਗੀ ਦਾ ਅੱਧੇ ਤੋਂ ਵੱਧ ਹਿੱਸਾ ਬੰਦੇ ਦਾ ਇਹਨਾਂ ਸਾਰਿਆਂ ਵਾਸਤੇ ਲੱਗਦਾ ਜੀ ਬੰਦਾ ਮੰਨੇ ਜਾਂ ਨਾ ਮੰਨੇ ਜੀ ਜ਼ਿੰਦਗੀ ਦਾ ਬਹੁਤ ਜ਼ਿਆਦਾ ਜਿਹੜਾ ਸਮਾਂ ਉਹ ਇਹਨਾਂ ਸਾਰਿਆਂ ਵਾਸਤੇ ਲੱਗ ਜਾਂਦਾ ਜੀ ਤੇ ਜਿੱਥੇ ਲੋੜ ਪਵੇ ਮਹਾਰਾਜ ਕਹਿੰਦੇ ਉੱਥੇ ਜਿਨ੍ਹਾਂ ਦੇ ਕਰਕੇ ਜ਼ਿੰਦਗੀ ਦਾ ਅੱਧੇ ਤੋਂ ਵੱਧ ਸਮਾਂ ਬੰਦੇ ਨੇ ਲਾਇਆ, ਲੋੜ ਪੈਣ 'ਤੇ ਇਹਨਾਂ ਦਾ ਹੀ ਸਾਥ ਮਦਦ ਕਹਿੰਦੇ ਥੋੜ੍ਹਾ ਲੱਗਣਾ ਬੰਦੇ ਨੂੰ, ਇਹਨਾਂ ਦਾ ਬਲ ਰੱਬ ਦੀ ਤਾਕਤ ਅੱਗੇ ਥੋੜ੍ਹਾ ਹੈਗਾ ਜੀ। ਪਿਓ ਨੇ ਠੀਕ ਹੈ ਜਨਮ ਦਿੱਤਾ, ਪਰ ਪਿਓ ਰੱਬ 'ਤੇ ਨਹੀਂ ਹੈਗਾ ਜੀ, ਰੱਬ ਤੇ ਸਾਰਿਆਂ ਦਾ ਹੀ ਪਿਓ ਹੈ। ਪਰ ਜਿਸ ਪਿਤਾ ਨੇ ਜਨਮ ਦਿੱਤਾ ਆਪਾਂ ਆਖੀਏ ਉਹਦੀ ਬੜੀ ਵੱਡੀ ਤਾਕਤ ਹੈ, ਠੀਕ ਹੈ ਉਹਨੇ ਜਨਮ ਦਿੱਤਾ ਸਾਨੂੰ, ਸਤਿਕਾਰ ਹੈ ਬੜਾ। ਪਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਵੇਖੋ ਮਹਾਰਾਜ ਦੀ ਅਵਸਥਾ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਮਾਂ ਪਿਓ ਭਰਾ ਪੁੱਤ ਰਿਸ਼ਤੇਦਾਰ ਇਹਨਾਂ ਸਾਰਿਆਂ ਦੀ ਤਾਕਤ ਬੜੀ ਥੋੜ੍ਹੀ ਜਿਹੀ ਹੈਗੀ ਹੈ, ਕਹਿਣ ਲੱਗੇ ਬੜੀ ਥੋੜ੍ਹੀ ਤਾਕਤ ਹੈਗੀ ਆ। ਪਰ ਮਾਫ ਕਰਿਓ ਬੰਦੇ ਦੀ ਬਹੁਤੀ ਜ਼ਿੰਦਗੀ ਇਹਨਾਂ ਕੰਮਾਂ 'ਚ ਲੰਘ ਜਾਂਦੀ ਹੈ ਜੀ। ਅਨਿਕ ਰੰਗ ਮਾਇਆ ਕੇ ਪੇਖੇ ਕਿਸ ਸਾਥ ਨਾ ਚੱਲੈ ਭੋਰਾ। ਮਹਾਰਾਜ ਕਹਿੰਦੇ ਬੰਦੇ ਨੇ ਜ਼ਿੰਦਗੀ ਵਿੱਚ ਮਾਇਆ ਦੇ ਰੰਗ ਬੜੇ ਵੇਖੇ ਜੀ, ਪਰ ਹੁਣ ਆਪਾਂ ਆਪਣੀ ਜ਼ਿੰਦਗੀ ਵੇਖ ਲਈਏ ਕਿਸੇ ਦੀ ਕਿੰਨੀ ਜ਼ਿੰਦਗੀ ਲੰਘ ਗਈ, ਕਿਸੇ ਦੀ ਕਿੰਨੀ ਲੰਘ ਗਈ ਆ। ਜਿੰਨੇ ਰੰਗ ਤਮਾਸ਼ੇ ਅਸੀਂ ਵੇਖੇ ਆ ਸਿਵਾ ਯਾਦ ਤੋਂ ਉਹ ਹੋਰ ਕੁਝ ਵੀ ਨਹੀਂ ਹੈਗੇ ਜੀ, ਸਿਵਾਏ ਯਾਦ ਤੋਂ ਉਹ ਹੋਰ ਕੁਝ ਵੀ ਨਹੀਂ ਹੈਗੇ ਜੀ। ਆਪਾਂ ਕਹੀਏ ਵੀ ਉਹ ਰੰਗ ਤਮਾਸ਼ੇ ਮੁੜ ਆ ਜਾਣ, ਨਹੀਂ ਆ ਸਕਦੇ ਜੀ, ਬਸ ਉਹਨਾਂ ਦੀ ਯਾਦ ਆ ਸਕਦੀ ਜੀ, ਉਹਨਾਂ ਦੀ ਯਾਦ ਆ ਸਕਦੀ। ਇਹਦਾ ਮਤਲਬ ਇਹ ਹੈ ਉਹ ਜਿਹੜੇ ਰੰਗ ਤਮਾਸ਼ਿਆਂ ਵਿੱਚ ਸਮਾਂ ਲਾਇਆ, ਮਹਾਰਾਜ ਕਹਿੰਦੇ ਲੋੜ ਪੈਣ 'ਤੇ ਭੋਰਾ ਜਿੰਨਾ ਸਮਾਂ ਵੀ ਉਹ ਸਾਥ ਨਹੀਂ ਦੇਣਾ ਜੀ। ਅਤੇ ਜੇ ਉਹੀ ਸਮਾਂ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਲਾਇਆ ਹੁੰਦਾ ਤਾਂ ਲੋੜ ਪੈਣ 'ਤੇ ਉਸ ਸਮੇਂ ਨੇ ਸਾਡਾ ਬੜਾ ਸਾਥ ਦੇਣਾ ਜੀ। ਇਹ ਗੱਲ ਸੱਚੀ ਆ, ਆਪਾਂ ਵੇਖ ਲਈਏ ਬੜੀਆਂ ਬੜੀਆਂ ਮਿਹਨਤਾਂ ਕੀਤੀਆਂ ਅਤੇ ਜਦੋਂ ਔਖਾ ਸਮਾਂ ਆਏਗਾ ਮਹਾਰਾਜ ਬਚਾ ਕੇ ਰੱਖਣ ਔਖੀ ਘੜੀ ਨਾ ਦੇਖਣ ਦੇ। ਪਰ ਜੇ ਕਿਤੇ ਐਸਾ ਸਮਾਂ ਆਪ ਬਣੇ ਵੀ ਨਾ ਜੀ, ਅਤੇ ਜਿਹੜਾ ਸਮਾਂ ਸੰਗਤ ਵਿੱਚ ਬੈਠ ਕੇ ਬਤੀਤ ਕੀਤਾ ਨਾ ਜੀ, ਇਹਦਾ ਲਾਭ ਸਾਨੂੰ ਉਸ ਸਮੇਂ ਜਾ ਕੇ ਹੋਏਗਾ ਜਿਹੜਾ ਬਹੁਤ ਵੱਡਾ ਦੁੱਖ ਹੈ ਉਹ ਛੋਟਾ ਜਿਹਾ ਇਸ ਸਮੇਂ ਦੀ ਕਿਰਪਾ ਨਾਲ ਬਣ ਜਾਂਦਾ ਜੀ, ਇਸ ਸਮੇਂ ਦੀ ਕਿਰਪਾ ਦੇ ਨਾਲ ਜੀ। ਮਹਾਰਾਜ ਕਹਿੰਦੇ ਬਹੁਤ ਕੰਮ ਕੀਤੇ ਬੰਦੇ ਨੇ ਅਤੇ ਬੰਦਾ ਕਰਦਾ ਵੀ ਹੈ। ਆਪਾਂ ਆਖੀਏ ਜੀ ਸਾਡੇ ਵਾਸਤੇ ਨਹੀਂ ਹੈਗੀ ਜੀ ਇਹ ਬਾਣੀ, ਅਤੇ ਮਹਾਰਾਜ ਆਪ ਥੋੜ੍ਹੀ ਆਪਣੇ ਵਾਸਤੇ ਥੋੜ੍ਹੀ ਕਹਿੰਦੇ ਵੀ ਅਸੀਂ ਮਾਇਆ ਦੇ ਬੜੇ ਰੰਗ ਤਮਾਸ਼ੇ ਵੇਖੇ, ਇਹ ਤਾਂ ਮਹਾਰਾਜ ਸਾਨੂੰ ਕਹਿ ਰਹੇ ਸੱਚੇ ਪਾਤਸ਼ਾਹ, ਇਹ ਸਾਨੂੰ ਸਿੱਖਿਆ ਦੇ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੰਦੇ ਨੇ ਬੜੇ ਰੰਗ ਤਮਾਸ਼ੇ ਸਭ ਕੁਝ ਵੇਖਿਆ, ਪਰ ਜੋ ਕੁਝ ਵੇਖਿਆ ਮਹਾਰਾਜ ਕਹਿੰਦੇ ਭੋਰਾ ਜਿੰਨਾ ਵੀ ਨਾਲ ਨਹੀਂ ਜਾਣਾ, ਕਹਿਣ ਲੱਗੇ ਭੋਰਾ ਜਿੰਨਾ ਵੀ ਵੇਖ ਲਈਏ ਜੀ, ਜੋ ਜੋ ਆਪਾਂ ਵੇਖਿਆ ਭੋਰਾ ਜਿੰਨਾ ਵੀ ਹੈਗਾ ਨਾਲ ਜੀ ਸਾਡੇ ਜੀ, ਆਪਾਂ ਹੁਣੇ ਵੇਖ ਲਈਏ ਜੋ ਜੋ ਆਪਾਂ ਆਪਣੀ ਜ਼ਿੰਦਗੀ 'ਚ ਵੇਖਿਆ ਰੰਗ ਤਮਾਸ਼ੇ, ਉਹ ਭੋਰਾ ਜਿੰਨਾ ਵੀ ਸਾਡੇ ਨਾਲ ਹੈਗਾ ਜੀ। ਮੰਨ ਲਓ ਹੁਣੇ ਟ੍ਰਿਲੀਅਮ ਮਾਲ 'ਚੋਂ ਘੁੰਮ ਕੇ ਆਇਆ ਹੋਵੇ ਬੰਦਾ ਜੀ, ਭੋਰਾ ਜਿੰਨਾ ਵੀ ਨਾਲ ਹੈਗਾ ਜੀ ਸਾਡੇ ਉਹ ਜੀ, ਉਹ ਯਾਦ ਬਣ ਕੇ ਨਾਲ ਹੋ ਸਕਦਾ ਜੀ, ਹਾਂਜੀ, ਪਰ ਉਹ ਸਮਾਂ ਜਿਹੜਾ ਖਰਾਬ ਅਤੇ ਦੂਜੇ ਪਾਸੇ ਨਾਲ ਦੀ ਨਾਲ ਆ ਜਿੱਥੇ ਤੁਸੀਂ ਬੈਠੇ ਹੋ, ਜਦੋਂ ਕਿਤੇ ਲੋੜ ਪੈਣੀ ਹੈ ਨਾ ਜੀ ਪਰਮੇਸ਼ਰ ਦੀ ਦਰਗਾਹ ਵਿੱਚ ਸਮੇਂ ਦੀ ਹਿਸਾਬ ਕਿਤਾਬ ਹੋਣਾ, ਅਤੇ ਜਿੱਥੇ ਕੋਈ ਮਾੜਾ ਕੰਮ ਆਉਣਾ ਉੱਥੇ ਇਸ ਸਮੇਂ ਨੇ ਸਾਨੂੰ ਬਚਾਉਣਾ ਜੀ, ਸੰਗਤ ਵਿੱਚ ਬੈਠੇ ਹੋਏ ਜੀ। ਫਿਰ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਠਾਕੁਰ ਤੁਝ ਬਿਨ ਆਹੇ ਨਾ ਮੋਰਾ। ਮਾਤਾ ਪਿਤਾ ਭਾਈ ਸਾਰੇ ਚੰਗੇ ਹਨ, ਪਰ ਉਹਨਾਂ ਦੀ ਤਾਕਤ ਬੜੀ ਥੋੜ੍ਹੀ ਆ। ਹੇ ਵਾਹਿਗੁਰੂ, ਤੇਰੇ ਤੋਂ ਬਗੈਰ ਹੋਰ ਕੋਈ ਨਹੀਂ ਹੈਗਾ ਜਿਹੜਾ ਸਦਾ ਹੀ ਨਾਲ ਨਿਭੇ ਜੀ, ਸਦਾ ਹੀ ਨਾਲ ਨਿਭੇ। ਬੰਦਾ ਇਹਨਾਂ ਗੱਲਾਂ ਨੂੰ ਮੰਨਦਾ ਨਹੀਂ ਜੀ, ਕਥਾ ਕਰਨ ਵਾਲੇ ਨਹੀਂ ਮੰਨਦੇ ਅਤੇ ਬਾਕੀਆਂ ਦੀ ਗੱਲ ਛੱਡ ਦਈਏ ਜੀ। ਕਥਾ ਕਰਨ ਵਾਲੇ ਜਿਹੜੇ ਗਿਆਨੀ ਨੇ ਆਪਾਂ ਕਿੰਨਾ ਕੁ ਇਸ ਗੱਲ ਨੂੰ ਮੰਨਦੇ ਜੀ। ਪਰ ਸਾਧ ਸੰਗਤ ਰੱਬ ਤੋਂ ਬਗੈਰ ਸਦਾ ਨਾਲ ਰਹਿਣ ਵਾਲਾ ਸਾਥੀ ਹੋਰ ਕੋਈ ਨਹੀਂ ਹੈਗਾ। ਪਰ ਚੱਕਰ ਇਹ ਹੈਗਾ ਜੀ, ਰੱਬ ਵਾਸਤੇ ਬੰਦਾ ਟਾਈਮ ਬੜਾ ਥੋੜਾ ਕੱਢਦਾ ਜੀ। ਜੇ ਉਹਦੇ ਭਜਨ ਵਿੱਚ ਮਨ ਲਾਇਆ ਜਾਵੇ, ਮਨ ਨੂੰ ਇਸ ਪਾਸੇ ਲਾਇਆ ਜਾਵੇ, ਮਨ ਲੀਨ ਕੀਤਾ ਜਾਵੇ, ਤੇ ਵਾਹਿਗੁਰੂ ਜੀ ਦੀ ਯਾਦ ਵਿੱਚ ਉਹਦੇ ਭਜਨ ਵਿੱਚ ਬਹੁਤ ਆਨੰਦ ਹੈ, ਬਹੁਤ ਆਨੰਦ ਹੈ। ਮਨ ਨੂੰ ਵੱਖਰਾ ਹੀ ਇੱਕ ਸੁੱਖ ਮਿਲਦਾ ਜੀ, ਉਸ ਸੁੱਖ ਦੀ ਕਥਾ ਹੀ ਨਹੀਂ ਹੋ ਸਕਦੀ ਜਿਹੜਾ ਸੁੱਖ ਮਿਲ ਜਾਂਦਾ ਜੀ ਉਸ ਸਮੇਂ ਜੀ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਮੋਹੇ ਅਨਾਥ ਨਿਰਗੁਣ ਗੁਣ ਨਾਹੀ, ਮੈਂ ਆਹਿਓ ਤੁਮਾਰਾ ਧੋਰਾ। ਹੇ ਵਾਹਿਗੁਰੂ, ਮੇਰੇ 'ਚ ਗੁਣ ਕੋਈ ਨਹੀਂ ਹੈਗਾ, ਕਿਰਪਾ ਕਰੋ ਅਤੇ ਮੈਂ ਤੁਹਾਡਾ ਸ਼ਰਨ ਵਿੱਚ ਹਾਂ ਤੁਹਾਡੀ, ਅਤੇ ਤੁਸੀਂ ਮੇਰੇ 'ਤੇ ਕਿਰਪਾ ਕਰੋ। ਹੁਣ ਇੱਕ ਗੱਲ ਧਿਆਨ ਨਾ ਸੁਣਿਓ, ਗੱਜ ਕੇ ਆਖੋ
ਵਾਹਿਗੁਰੂ,
ਫਿਰ ਆਖੋ
ਵਾਹਿਗੁਰੂ।
ਮਹਾਰਾਜ ਵਿੱਚ ਤਾਂ ਬੜੇ ਗੁਣ ਨੇ ਜੀ, ਗੁਰੂ ਅਰਜਨ ਦੇਵ ਸਾਹਿਬ ਵਿੱਚ ਤਾਂ ਬਹੁਤ ਗੁਣ ਨੇ, ਮਹਾਰਾਜ ਗੁਣਾਂ ਦੇ ਭੰਡਾਰ ਨੇ। ਤੇ ਹੁਣ ਪੰਕਤੀ ਦੇ ਅਰਥ ਮੈਂ ਵੀ ਕਰ ਦਿਆਂਗਾ ਜੀ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਮੇਰੇ ਵਿੱਚ ਗੁਣ ਕੋਈ ਨਹੀਂ ਹੈਗਾ ਜੀ। ਇਹ ਤੇ ਸੱਚੇ ਪਾਤਸ਼ਾਹ ਸਾਨੂੰ ਅਰਦਾਸ ਕਰਨ ਦਾ ਤਰੀਕਾ ਦੱਸਦੇ ਵੀ ਰੱਬ ਅੱਗੇ ਨੀਵੇਂ ਹੋ ਕੇ ਅਰਦਾਸ ਕਰਿਆ ਕਰੋ। ਹੇ ਵਾਹਿਗੁਰੂ, ਸਾਡੇ ਵਿੱਚ ਕੋਈ ਗੁਣ ਨਹੀਂ ਹੈਗਾ, ਤੁਹਾਡੀ ਸ਼ਰਨ ਵਿੱਚ ਆਏ ਆ, ਜਿਵੇਂ ਕਿਵੇਂ ਵੀ ਜਾਣਦੇ ਹੋ ਸਾਨੂੰ, ਉਵੇਂ ਹੀ ਬਖਸ਼ ਲਓ ਸੱਚੇ ਪਾਤਸ਼ਾਹ, ਉਵੇਂ ਹੀ ਬਖਸ਼ ਲਓ। ਐ ਨਹੀਂ ਵੀ ਮਹਾਰਾਜ ਵਿੱਚ ਕੋਈ ਗੁਣ ਨਹੀਂ ਹੈਗਾ ਜੀ, ਮਹਾਰਾਜ ਤੇ ਗੁਣ ਨਿਧਾਨ ਨੇ, ਇਹ ਸਾਨੂੰ ਸਿੱਖਿਆ ਸੱਚੇ ਪਾਤਸ਼ਾਹ ਮਹਾਰਾਜ ਦੇ ਰਹੇ ਜੀ। ਸੋ ਸਾਧ ਸੰਗਤ, ਇਹ ਗੱਲਾਂ ਸੱਚੀਆਂ ਤੁਸੀਂ ਵੇਖ ਲਿਓ ਜੀ। ਆਪਾਂ ਆਪਣੇ ਬਾਪ ਦਾ ਹੀ ਵੇਖ ਲਈਏ, ਬਹੁਤ ਸਾਰਿਆਂ ਦੇ ਇਹ ਗੱਲਾਂ ਪ੍ਰੈਕਟੀਕਲ ਕੀਤੀਆਂ ਹੋਣਗੀਆਂ, ਕਈ ਥਾਵਾਂ 'ਤੇ ਤਾਂ ਸਾਡੇ ਬਾਪ ਦੀ ਵੀ ਨਹੀਂ ਚੱਲਦੀ ਜੀ, ਹਰ ਥਾਂ 'ਤੇ ਤਾਂ ਨਹੀਂ ਉਹਦੀ ਚੱਲਦੀ ਜੀ। ਪਰ ਬੰਦਾ ਬਾਪ ਦਾ ਵੀ ਤਾਂ ਸਤਿਕਾਰ ਕਰਦਾ ਹੀ ਹੈ ਨਾ, ਭਾਵੇਂ ਬੱਧੋ ਰੋਟੀ ਕਰੀ ਜਾਵੇ ਜੀ। ਅੱਜ ਕੱਲ੍ਹ ਹਰ ਥਾਂ 'ਤੇ ਤਾਂ ਸਾਡੇ ਬਾਪ ਦੀ ਵੀ ਨਹੀਂ ਚੱਲਦੀ, ਪਰ ਵਾਹਿਗੁਰੂ ਜੀ ਦੀ ਹਰ ਥਾਂ 'ਤੇ ਚੱਲਦੀ ਹੈ ਜੀ। ਅਤੇ ਫਿਰ ਵਾਹਿਗੁਰੂ ਦਾ ਵੀ ਸਤਿਕਾਰ ਕਰਨਾ ਚਾਹੀਦਾ, ਪਿਆਰ ਕਰਨਾ ਚਾਹੀਦਾ, ਭਜਨ ਵਿੱਚ ਮਨ ਲਾਉਣਾ ਚਾਹੀਦਾ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਆਓ ਬੜੇ ਪਿਆਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਨਾਮ ਵਿੱਚ ਦੋ ਮਿੰਟ ਸੁਰਤਾਂ ਜੋੜੀਏ, ਫਿਰ ਲੜੀਵਾਰ ਇਤਿਹਾਸ ਦੀ ਸਾਖੀ ਮੈਂ ਅੱਜ ਪੜ੍ਹ ਕੇ ਬੜਾ ਖੁਸ਼ ਹੋ ਰਿਹਾ ਸਾਂ। ਬੜੀ ਵੱਡੀ ਸਿੱਖਿਆ ਵਾਲੀਆਂ ਗੱਲਾਂ ਅੱਜ ਦੀ ਸਾਖੀ ਵਿੱਚ ਹੈਗੀਆਂ, ਉਹ ਆਪਾਂ ਪਿਆਰ ਨਾਲ ਸਰਵਣ ਕਰਾਂਗੇ। ਇੱਕ ਵਾਰੀ ਸਾਰੀ ਸੰਗਤ ਪਰਮੇਸ਼ਰ ਦਾ ਧਰੋ ਧਿਆਨ, ਵਾਹਿਗੁਰੂ ਜੀ ਦਾ ਧਰੋ ਧਿਆਨ, ਗੁਣਾਂ ਵਿੱਚ ਲਾਓ, ਪਰਮੇਸ਼ਰ ਦੇ ਗੁਣ ਕਰੋ ਚੇਤੇ, ਅਤੇ ਨੇਤਰ ਬੰਦ ਕਰਕੇ ਆਖੋ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਜਪੋ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।
ਜਪੋ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।
ਸਾਰੀ ਸੰਗਤ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਵਾਹਿਗੁਰੂ ਜੀ ਫਤਿਹ। ਮਹਾਰਾਜ ਦਸਵੇਂ ਪਾਤਸ਼ਾਹ ਪਾਉਂਟਾ ਸਾਹਿਬ ਸੱਜੇ ਹੋਏ ਨੇ, ਆਪ ਜੀ ਨੇ ਸਰਵਣ ਕੀਤਾ। ਜਿਹੜੇ ਪਠਾਨ ਕਿਸੇ ਸਮੇਂ ਗੁਰੂ ਸਾਹਿਬ ਕੋ ਨੌਕਰੀ ਮੰਗਦੇ ਸਨ, ਜੰਗ ਦੇ ਸਮੇਂ ਉਹ ਭੱਜ ਗਏ ਜੀ ਉੱਥੋਂ ਜੀ, ਉਹ ਦੂਜੇ ਬੰਨੇ ਜਾ ਰਲੇ ਜੀ, ਫਤਿਹ ਸ਼ਾਹ ਵਾਲੇ ਪਾਸੇ ਜਾ ਰਲੇ। ਉਧਰੋਂ ਤੁਸੀਂ ਸੁਣਿਆ ਪੀਰ ਬੁੱਧੂ ਸ਼ਾਹ ਜੀ ਜੋ ਮੁਸਲਮਾਨ ਹਨ ਮਹਾਰਾਜ ਦਾ ਬੜਾ ਸਤਿਕਾਰ ਕਰਦੇ ਜੀ। ਉਹਨਾਂ ਦਾ ਦਸਵੇਂ ਪਾਤਸ਼ਾਹ ਨਾਲ ਮਸਾਂ ਮਸਾਂ ਪਿਆਰ ਬਣਿਆ ਜੀ। ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ ਕੋਈ ਪੂਰਬਲੇ ਚੰਗੇ ਭਾਗ ਹੋਣ ਜੀ, ਪਿਛਲੇ ਜਨਮਾਂ ਦੇ ਵਿੱਚ ਚੰਗੇ ਕੰਮ ਕੀਤੇ ਹੋਣ ਤੇ ਜੇ ਰੱਬ ਨੇ ਉਹਨਾਂ ਚੰਗੇ ਕੰਮਾਂ ਦਾ ਫਲ ਦੇਣਾ ਹੋਵੇ ਨਾ ਜੀ ਤੇ ਪੂਰਨ ਪੁਰਸ਼ਾਂ ਦੇ ਨਾਲ ਬੰਦੇ ਦਾ ਪਿਆਰ ਬਣਨਾ ਸ਼ੁਰੂ ਹੁੰਦਾ ਜੀ। ਉਵੇਂ ਨੀ ਜੀ, ਆ ਦੁਨੀਆਦਾਰਾਂ ਨਾਲ ਪਿਆਰ ਪਾਉਣ ਲਈ ਚੰਗੇ ਕਰਮਾਂ ਦੀ ਲੋੜ ਨਹੀਂ ਹੈਗੀ ਜੀ। ਇਹ ਤੇ ਸੁੱਤੇ ਸਿੱਧ ਕਰਮਾਂ ਅਨੁਸਾਰ ਮੇਲੇ ਹੋ ਹੀ ਜਾਣੇ ਜੀ ਇਹਨਾਂ ਦੇ ਨਾਲ। ਰੱਬ ਦੇ ਪਿਆਰਿਆਂ ਨਾਲ ਪਿਆਰ ਪਾਉਣਾ ਹੋਵੇ ਤੇ ਚੰਗੇ ਪੁੰਨ ਚਾਹੀਦੇ ਪਿੱਛੇ ਜੀ। ਜੇ ਉਹ ਪੁੰਨ ਸਾਥ ਦੇਣ ਤੇ ਪਰਮੇਸ਼ਰ ਦੇ ਪਿਆਰਿਆਂ ਨਾਲ ਪਿਆਰ ਬੰਦੇ ਦਾ ਹੋਰ ਗੂੜਾ ਹੋਈ ਜਾਂਦਾ ਜੀ, ਹੋਰ ਗੂੜਾ ਹੋਈ ਜਾਂਦਾ ਜੀ। ਤੇ ਜੇ ਉਹ ਪੁੰਨ ਨਾ ਸਾਥ ਦੇਣ ਤੇ ਪਿਆਰ ਜਿਹੜਾ ਪਿਆ ਹੋਇਆ ਹੈ ਉਹਨੂੰ ਵੀ ਟੁੱਟਦਿਆਂ ਖਿੰਨ ਨਹੀਂ ਲੱਗਦਾ ਜੀ। ਹੁਣ ਸੁਣਿਓ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲੋਂ ਉਹ ਚਲੇ ਗਏ ਜੀ। ਪੀਰ ਬੁੱਧੂ ਸ਼ਾਹ ਜੀ ਨੇ ਇਹ ਗੱਲ ਨੂੰ ਜਾਣਿਆ ਵੀ ਮੇਰੇ ਮਸਾਂ ਮਸਾਂ ਹੀ ਕੋਈ ਚੰਗੇ ਕਰਮ ਅੱਗੇ ਆਏ, ਦਸਵੇਂ ਪਾਤਸ਼ਾਹ ਨਾਲ ਮੇਰਾ ਮਿਲਾਪ ਹੋਇਆ ਜੀ। ਮਹਾਰਾਜ ਨੇ ਚਿੱਠੀ ਲਿਖ ਕੇ ਭੇਜੀ ਪੀਰ ਜੀ ਨੂੰ, ਪੀਰ ਜੀ ਜਿਹੜੇ ਬੰਦੇ ਤੁਸੀਂ ਸਾਡੇ ਕੋਲ ਨੌਕਰੀ ਤੇ ਰਖਾ ਕੇ ਗਏ ਸੀ ਉਹ ਭੱਜ ਗਏ ਨੇ ਸਾਰੇ ਜੀ। ਪੀਰ ਬੁੱਧੂ ਸ਼ਾਹ ਜੀ ਦੇ ਕੋਲ ਜਦੋਂ ਸਤਿਗੁਰਾਂ ਦੀ ਚਿੱਠੀ ਪਹੁੰਚੀ, ਪੀਰ ਜੀ ਆਪਣੇ ਆਨੰਦ ਵਿੱਚ ਬੈਠੇ ਸਨ। ਪੀਰ ਜੀ ਨੂੰ ਦੱਸਿਆ, ਪੀਰ ਜੀ ਕਲਗੀਧਰ ਦੀ ਚਿੱਠੀ ਆਈ ਆ। ਪੀਰ ਜੀ ਨੇ ਚਿੱਠੀ ਮੱਥੇ ਨੂੰ ਲਾਈ, ਚਿੱਠੀ ਪਿਆਰ ਨਾਲ ਪੜ੍ਹੀ ਤੇ ਚਿੱਠੀ ਮਹਾਰਾਜ ਸੱਚੇ ਪਾਤਸ਼ਾਹ ਦੀ ਪੜ੍ਹ ਕੇ ਪੀਰ ਜੀ ਬੜੇ ਚਿੰਤਤ ਤੇ ਬੈਰਾਗ ਵਿੱਚ ਆਏ, ਮੇਰੇ ਕੋਲੋਂ ਗਲਤ ਬੰਦਿਆਂ ਦੀ ਸਿਫਾਰਿਸ਼ ਹੋ ਗਈ ਹੈ ਜੀ। ਇਹ ਵੀ ਬੜਾ ਸਾਧ ਸੰਗਤ ਜੀ ਕੰਮ ਐਸਾ ਹੀ ਹੁੰਦਾ ਜੀ, ਗਲਤ ਬੰਦਿਆਂ ਦੀ ਸਿਫਾਰਿਸ਼ ਹੋ ਜੇ ਤੇ ਬਾਅਦ ਵਿੱਚ ਬੰਦੇ ਨੂੰ ਫਿਰ ਮਾਯੂਸੀ ਧਾਰਨ ਕਰਨੀ ਪੈਂਦੀ ਹੈ ਜੀ। ਮੇਰੇ ਕੋਲੋਂ ਸਿਫਾਰਿਸ਼ ਗਲਤ ਬੰਦਿਆਂ ਦੀ ਹੋ ਗਈ ਆ। ਹੁਣ ਪੀਰ ਜੀ ਸੋਚਦੇ, ਮਨਾ ਇਹੋ ਜਿਹਾ ਮੈਂ ਕਿਹੜਾ ਕੰਮ ਕਰਾਂ ਵੀ ਗੁਰੂ ਸਾਹਿਬ ਦੇ ਤੇ ਮੇਰੇ ਪਿਆਰ ਵਿੱਚ ਫਿੱਕ ਕੋਈ ਨਾ ਪਵੇ ਜੀ। ਸਾਡਾ ਜਿਹੜਾ ਪਿਆਰ ਹੈ ਉਹ ਉਵੇਂ ਲਗਾਤਾਰ ਬਣਿਆ ਰਹੇ ਜੀ, ਬਣਿਆ ਰਹੇ। ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ, ਅਬਲ ਤੇ ਸਮਰੱਥ ਪੁਰਸ਼ਾਂ ਨਾਲ ਪ੍ਰੇਮ ਨੀਚੇ ਬਣਦਾ ਜੀ। ਜਿੰਨਾ ਤਾਂ ਬਣ ਜਾਵੇ, ਜਿੱਥੇ ਪਿਆਰ ਬਣਦਾ ਉੱਥੇ ਅੰਦਰ ਡਰ ਵੀ ਬਣ ਜਾਂਦਾ ਵੀ ਸਾਡੇ ਕੋਲੋਂ ਕੋਈ ਇਹੋ ਜਿਹੀ ਭੁੱਲ ਗਲਤੀ ਨਾ ਹੋ ਜਾਵੇ ਵੀ ਬਣਿਆ ਬਣਿਆ ਪ੍ਰੇਮ ਕਿਸੇ ਤਰੀਕੇ ਨਾਲ ਟੁੱਟ ਜਾਵੇ ਜੀ। ਫਿਰ ਉਹ ਯਤਨ ਕਰਦੇ ਜੀ ਤੇ ਤੁਸਾਂ ਸੁਣਿਆ ਪੀਰ ਜੀ ਬੈਰਾਗੀ ਹੋ ਗਏ। ਪੀਰ ਜੀ ਕਹਿੰਦੇ ਮੈਂ ਕੀ ਕਰਾਂ, ਦਸਵੇਂ ਪਾਤਸ਼ਾਹ ਨਾਲ ਪਿਆਰ ਮਸਾਂ ਮਸਾਂ ਜਿਹੜਾ ਬਣਿਆ ਉਹ ਬਣਿਆ ਹੀ ਰਹੇ, ਕਾਇਮ ਰਹੇ ਜੀ। ਸਾਧ ਸੰਗਤ ਇੱਕ ਗੱਲ ਦਾ ਚੇਤਾ ਰੱਖਿਆ ਜੇ, ਦੁਨੀਆਦਾਰ ਬੰਦਿਆਂ ਨਾਲ ਸਾਡਾ ਪਿਆਰ ਪੈ ਜੇ ਤੇ ਬੰਦੇ ਦਾ ਭਾਵੇਂ ਜੀ ਨਾ ਕਰਦਾ ਹੋਵੇ ਉਹਨਾਂ ਦਾ ਮਨ ਰੱਖਣ ਵਾਸਤੇ ਵੀ ਬੰਦਾ ਕਈ ਕੁਝ ਕਰਦਾ ਜੀ, ਵੀ ਉਹਨਾਂ ਦਾ ਮਨ ਰਹਿ ਜੇ ਆਪਣਾ ਭਾਵੇਂ ਜੀ ਵੀ ਨਾ ਵੀ ਕਰਦਾ ਹੋਵੇ। ਦੁਨੀਆਦਾਰ ਬੰਦਿਆਂ ਨਾਲ ਰਿਸ਼ਤਾ ਬਣਿਆ ਹੀ ਰਹੇ, ਮਨ ਰੱਖਣ ਵਾਸਤੇ ਬੰਦਾ ਕਈ ਕੁਝ ਕਰ ਲੈਂਦਾ ਜੀ, ਪਰ ਗੁਰੂ ਸਾਹਿਬ ਨਾਲ ਜਿਹਦਾ ਪਿਆਰ ਹੋਵੇ ਤੇ ਚੋਟੀ ਦਾ ਜ਼ੋਰ ਲਾ ਦੇਣਾ ਚਾਹੀਦਾ ਵੀ ਇਸ ਪਿਆਰ ਵਿੱਚ ਫਿੱਕ ਨਾ ਪਵੇ ਕਿਤੇ ਜੀ। ਨਿਤਨੇਮ ਵਧੇ, ਨਿਤਨੇਮ ਘਟੇ ਨਾ ਕਿਤੇ ਜੀ, ਸਤਿਗੁਰੂ ਮਿਹਰ ਕਰਨ। ਪੀਰ ਜੀ ਨੇ ਆਪਣੇ 700 ਚੇਲਿਆਂ ਨੂੰ ਬੁਲਾਇਆ, ਉਹਨਾਂ ਆਖਿਆ ਭਾਈ ਮਰਨਾ ਤਾਂ ਹੈ ਹੀ ਆ। ਆਪਣੇ 4 ਪੁੱਤਰਾਂ ਨੂੰ ਬੁਲਾਇਆ, ਆਖਿਆ ਭਾਈ ਮਰਨਾ ਤੇ ਹੈ ਹੀ ਆ। ਦਸਵੇਂ ਪਾਤਸ਼ਾਹ ਪਾਉਂਟਾ ਸਾਹਿਬ ਸੱਜੇ ਨੇ, ਉੱਥੇ ਫਤਿਹ ਸ਼ਾਹ ਨੇ ਚੜ੍ਹ ਕੇ ਆਉਣਾ, ਜੰਗ ਹੋਣ ਲੱਗੀ ਆ, ਪਠਾਣਾਂ ਨੂੰ ਅਸੀਂ ਰਖਾਇਆ ਸੀ, ਪਠਾਣ ਭੱਜ ਗਏ ਨੇ ਤੇ ਦਸਵੇਂ ਪਾਤਸ਼ਾਹ ਨਾਲ ਪਿਆਰ ਦੀ ਫਿੱਕ ਨਾ ਪਵੇ, ਭਾਵੇਂ ਸਿਰ ਧੜ ਦੀ ਬਾਜੀ ਵੀ ਲਾਉਣੀ ਪਵੇ ਤੇ ਕੋਈ ਗੱਲ ਨਹੀਂ, ਪਰ ਪਿਆਰ ਨਹੀਂ ਫਿੱਕਾ ਪੈਣਾ ਚਾਹੀਦਾ ਜੀ। ਇਹ ਸੱਚਾ ਪਿਆਰ ਹੈ ਸਾਧ ਸੰਗਤ, ਮੇਰੇ ਪ੍ਰੀਤ ਤੋਂ ਗੋਬਿੰਦ ਸਿਉ ਜਿਣ ਘਟੈ ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ ਇਹ ਪਿਆਰ ਬੜਾ ਮਹਿੰਗਾ ਲਿਆ ਜੀ। ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲ ਆਉਣ ਦਾ ਉਹਨਾਂ ਫੁਰਨਾ ਬਣਾ ਰਹੇ। ਦੂਜੇ ਪਾਸੇ ਸੁਣਿਆ ਵੀ ਇੱਕ ਪਠਾਨ ਕਾਲੇ ਖਾਂ ਉਹ ਨਹੀਂ ਸੀ ਭੱਜਿਆ ਜੀ। ਉਹ ਕਹਿੰਦਾ ਮੈਂ ਨਮਕ ਹਰਾਮ ਨਹੀਂ ਬਣਨਾ, ਮੈਂ ਨਮਕ ਹਲਾਲ ਬਣਨਾ। ਮਹਾਰਾਜ ਨੇ ਉਹਨੂੰ ਕੋਲ ਸੱਦਿਆ, ਸ਼ਾਬਾਸ਼ ਦੇ ਕੇ, ਸਰੋਪਾ ਦੇ ਕੇ, ਸੋਨੇ ਦੇ ਕੜੇ ਦੇ ਕੇ, ਕੰਗਣ ਦੇ ਕੇ ਤੋਰਿਆ। ਮਹਾਰਾਜ ਕਹਿੰਦੇ ਤੂੰ ਇੱਥੋਂ ਚੱਲ ਜਾ ਭਾਈ, ਤੂੰ ਤੈਨੂੰ ਕੋਈ ਦੋਸ਼ ਨਹੀਂ ਲੱਗਦਾ ਹੁਣ। ਉਹ ਚਲੇ ਗਿਆ। ਹੁਣ ਇਹਦੇ ਤੋਂ ਅੱਗੇ ਜਿਹੜੀ ਅੱਜ ਵਾਲੀ ਕਥਾ ਉਹ ਬੜੀ ਸਿੱਖਿਆ ਦਿੰਦੀ ਆ ਜੀ। ਮੈਂ ਪੜ੍ਹ ਕੇ ਬੜੇ ਦਿਨਾਂ ਬਾਅਦ ਪ੍ਰਸੰਗ ਪੜ੍ਹ ਕੇ ਨਾ ਜੀ ਇੱਕਦਮ ਮਨ 'ਚ ਖੁਸ਼ੀ ਜੀ ਬਣੀ ਜੀ। ਉਹ ਹੁਣ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਕਥਾ ਸਰਵਣ ਕਰੋ, ਜੋੜੋ ਦੋਵੇਂ ਹੱਥ ਤੇ ਪਿਆਰ ਨਾਲ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਕੇ ਭੱਟ ਕੁਛ ਹੁਤੇ ਜਿਹੇ ਪੰਘਾਣੀ ਥਾਨ,
ਜਿੱਥੇ ਪੰਘਾਣੀ ਥਾਂ ਸੀ ਪਾਉਂਟਾ ਸਾਹਿਬ ਤੋਂ 6 ਕੋਹ ਅੱਗੇ ਜਿੱਥੇ ਜੰਗ ਲੜਨਾ, ਮਹਾਰਾਜ ਸੱਚੇ ਪਾਤਸ਼ਾਹ ਦੇ ਕੁਝ ਸਿੱਖ ਉੱਥੇ ਪਹਿਲਾਂ ਪਹੁੰਚ ਗਏ ਜੀ। ਹਾਂਜੀ
ਫਤਿਹ ਸ਼ਾਹ ਆਗਮਨ ਕੋ ਸੁਣ ਕਰਕੇ ਨਿਜ ਕਾਨ,
ਗੁਰੂ ਕੇ ਸਿੱਖਾਂ ਨੂੰ ਪਤਾ ਲੱਗ ਗਿਆ ਵੀ ਫਤਿਹ ਸ਼ਾਹ ਕੁਝ ਸਮੇਂ ਵਿੱਚ ਫੌਜ ਲੈ ਕੇ ਸਾਡੇ ਕੋਲ ਪਹੁੰਚ ਰਿਹਾ ਹੈ ਜੀ। ਕੁਝ ਸਮੇਂ ਵਿੱਚ ਹੀ ਫਤਿਹ ਸ਼ਾਹ ਨੇ ਆ ਜਾਣਾ। ਹਾਂਜੀ
ਸੁੱਧ ਭੇਜੀ ਸਤਿਗੁਰ ਕੇ ਤੀਰ,
ਉਸੇ ਵੇਲੇ ਇੱਕ ਸਿਪਾਹੀ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲ ਪਾਉਂਟਾ ਸਾਹਿਬ ਪਹੁੰਚਿਆ। ਮਹਾਰਾਜ ਸੱਚੇ ਪਾਤਸ਼ਾਹ ਕੋਲ ਆ ਕੇ ਉਹਨੇ ਸਾਰੀ ਖਬਰ ਦਿੱਤੀ ਜੀ ਦਸਵੇਂ ਪਾਤਸ਼ਾਹ ਨੂੰ।
ਆਇਓ ਨਿਰਿਪ ਲੈ ਅਨਗਨ ਵੀਰ,
ਮਹਾਰਾਜ ਫਤਿਹ ਸ਼ਾਹ ਬਹੁਤ ਸਾਰੀ ਫੌਜ ਲੈ ਕੇ ਸਾਡੇ ਉੱਤੇ ਚੜਾਈ ਕਰਨ ਲਈ ਕੁਝ ਸਮੇਂ ਵਿੱਚ ਪਹੁੰਚ ਰਿਹਾ ਹੈ ਜੀ। ਹਾਂਜੀ
ਔਰ ਅਹੰਕਾਰ ਅਧਿਕ ਨਿਜ ਧਰਿਓ,
ਤੇ ਮਹਾਰਾਜ ਪਤਾ ਲੱਗਾ ਵੀ ਫਤਿਹ ਸ਼ਾਹ ਫੌਜਾਂ ਲੈ ਕੇ ਆ ਰਿਹਾ ਤੇ ਪਿਛਲਿਆਂ ਨੇ ਸਿਖਾ ਸਿਖਾ ਕੇ ਉਹਦੇ ਅੰਦਰ ਹੰਕਾਰ ਬੜਾ ਭਰ ਦਿੱਤਾ ਜੀ। ਇਹ ਅਸੀਂ ਵੇਖਣਾ ਸੰਗਤ ਜੀ ਕਿਹਦੀ ਸੰਗਤ ਕੀਤੇ ਅੰਦਰ ਨਿਮਰਤਾ ਵੱਧ ਰਹੀ ਹੈ ਤੇ ਕਿਹਦੀ ਸੰਗਤ ਕੀਤੇ ਅੰਦਰ ਹੰਕਾਰ ਵੱਧ ਰਿਹਾ ਹੈ ਜੀ। ਉਹਦੇ ਸਾਥੀਆਂ ਨੇ ਉਹਦੇ ਅੰਦਰ ਹੰਕਾਰ ਬੜਾ ਭਰ ਦਿੱਤਾ ਮਹਾਰਾਜ। ਹਾਂਜੀ
ਭੋਰ ਹੋਤ ਹੀ ਚਾਹਤ ਲਰਿਓ,
ਤੇ ਇਉਂ ਲੱਗਦਾ ਵੀ ਕੱਲ ਸਵੇਰ ਨੂੰ ਮਹਾਰਾਜ ਜੰਗ ਲੱਗ ਜਾਏਗੀ ਜੀ। ਇਉਂ ਲੱਗਦਾ ਫੌਜਾਂ ਨੇ ਮਹਾਰਾਜ ਆ ਜਾਣਾ ਸੱਚੇ ਪਾਤਸ਼ਾਹ। ਹਾਂਜੀ
ਆਪ ਕਰੋ ਤਿਆਰੀ ਸਭ ਰੀਤ,
ਮਹਾਰਾਜ ਸਾਰੇ ਸਿੱਖਾਂ ਸੇਵਕਾਂ ਨੂੰ ਹੁਕਮ ਦਿਓ ਸਾਰੇ ਜੰਗ ਦੀਆਂ ਤਿਆਰੀਆਂ ਆਰੰਭ ਕਰ ਦੇਣ, ਸਵੇਰੇ ਜੰਗ ਹੋ ਰਹੀ ਹੈ। ਹਾਂਜੀ
ਆਵੋ ਲੇਹੋ ਤੁਰੰਤ ਰਿਪਜੀਤ,
ਤੇ ਮਹਾਰਾਜ ਆਪ ਵੀ ਕਿਰਪਾ ਕਰੋ ਪੰਘਾਣੀ ਵਾਲੇ ਅਸਥਾਨ ਤੇ ਆਓ ਤੇ ਸਾਡਾ ਮਾਰਗ ਦਰਸ਼ਨ ਕਰੋ ਤੇ ਦੁਸ਼ਮਣਾਂ ਨੂੰ ਮਾਰ ਕੇ ਜਿੱਤ ਪ੍ਰਾਪਤ ਕਰੀਏ ਸੱਚੇ ਪਾਤਸ਼ਾਹ। ਮਹਾਰਾਜ ਸਭ ਕੁਝ ਤੁਹਾਡੀ ਕਿਰਪਾ ਨਾਲ ਹੀ ਹੋਣਾ ਹੈ। ਹਾਂਜੀ
ਇਸ ਮੈਂ ਦੇਰ ਨਾ ਜਾਣੋ ਕੋਈ,
ਤੇ ਦੇਰ ਨੀ ਕੋਈ ਹੁਣ ਮਹਾਰਾਜ ਫਤਿਹ ਸ਼ਾਹ ਲਾਗੇ ਹੀ ਪਹੁੰਚ ਗਿਆ ਤੇ ਕੱਲ ਸਵੇਰ ਤੱਕ ਜੰਗ ਲੱਗ ਜਾਣੀ ਸੱਚੇ ਪਾਤਸ਼ਾਹ। ਹਾਂਜੀ
ਨਿਸ਼ਚੈ ਪ੍ਰਾਤ ਮਹਾਰਣ ਹੋਈ,
ਤੇ ਪੱਕਾ ਹੈ ਨਿਸ਼ਚੈ ਪ੍ਰਾਤ ਮਹਾਰਣ ਹੋਈ ਕੱਲ ਸਵੇਰ ਨੂੰ ਬੜੀ ਵੱਡੀ ਜੰਗ ਸੱਚੇ ਪਾਤਸ਼ਾਹ ਲੱਗ ਜਾਣੀ, ਕਿਉਂ ਫੌਜਾਂ ਬਹੁਤ ਨੇ ਫਤਿਹ ਸ਼ਾਹ ਦੇ ਕੋਲ। ਹਾਂਜੀ
ਆਏ ਪਾਮਟੇ ਸਤਿਗੁਰ ਪਾਸ ਸਕਲ ਵਾਰਤਾ ਕੀਨ ਪ੍ਰਕਾਸ਼,
ਮਹਾਰਾਜ ਪਾਉਂਟਾ ਸਾਹਿਬ ਦੇ ਨੇੜੇ ਪਹੁੰਚ ਚੱਲੇ ਨੇ, ਉਹ ਨੇੜੇ ਆ ਚੱਲੇ ਨੇ ਸੱਚੇ ਪਾਤਸ਼ਾਹ। ਹਾਂਜੀ
ਸੁਣ ਸਭ ਰੀਤ ਕੀਨ ਰਣ ਤਿਆਰੀ, ਇੱਕ ਸਿੱਖ ਢਿੱਗ ਭਿੱਖ ਗਿਰਾ ਉਚਾਰੀ,
ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇੱਕ ਸਿੱਖ ਨੂੰ ਆਖਿਆ ਭਾਈ ਸਭ ਨੂੰ ਹੁਕਮ ਦੇ ਦਿਓ ਤਿਆਰੀਆਂ ਕਰਨ ਤੇ ਛੇਤੀ ਤੋਂ ਛੇਤੀ ਪੰਘਾਣੀ ਵਾਲੀ ਥਾਂ ਤੇ ਪਹੁੰਚ ਜਾਣ ਸਾਰੇ ਜੀ। ਮੈਦਾਨ ਵਿੱਚ ਪਹੁੰਚਣ ਸਾਰੇ।
ਹਾਂਜੀ, ਸਾਧ ਉਦਾਸੀ ਜੇ ਸਮਝ ਆਏ,
ਇੱਕ ਸਿੱਖ ਨੂੰ ਮਹਾਰਾਜ ਕਹਿੰਦੇ ਜਿਹੜੇ ਉਦਾਸੀ ਸਾਧੂ ਨੇ, ਹਾਂਜੀ,
ਸਭ ਕੇ ਸੰਗ ਕਹੋ ਅਬ ਆਏ।
ਉਦਾਸੀ ਸਾਧੂ 500 ਮਹਾਰਾਜ ਦੇ ਲਾਗੇ ਰਹਿੰਦਾ ਹੁੰਦਾ ਸੀਗਾ ਜੀ, 500 ਪਠਾਨ ਸਾਰੇ ਚਲੇ ਗਏ ਜੀ, ਤੇ 500 ਉਦਾਸੀ ਸਾਧੂ ਆ ਗਏ ਜੀ। ਹਾਂਜੀ, ਤੇ 500 ਉਦਾਸੀ ਸਾਧੂਆਂ ਦੀ ਹੁਣ ਵਾਰੀ ਹੈ ਜੀ। ਮਹਾਰਾਜ ਕਹਿੰਦੇ ਉਹਨਾਂ ਉਦਾਸੀਆਂ ਦੇ ਕੋਲ ਜਾਓ ਸਾਰੇ। ਹਾਂਜੀ,
ਸਿਰ ਪਰ ਬਾਂਧ ਲਿਓ ਦਸਤਾਰ,
ਉਹਨਾਂ ਨੂੰ ਆਖੋ ਸਿਰ ਤੇ ਦਸਤਾਰਾਂ ਸਜਾਉਣ ਸਾਰੇ ਜੀ। ਹਾਂਜੀ,
ਕਰ ਉਤਸ਼ਾਹ ਸ਼ਸਤਰ ਲਿਓ ਧਾਰ,
ਤੇ ਉਦਾਸੀਆਂ ਨੂੰ ਆਖੋ ਵੀ ਹੁਣ ਸ਼ਸਤਰ ਵੀ ਧਾਰਨ ਕਰ ਲੈਣ, ਗੱਜ ਕੇ ਆਖੋ, ਫਿਰ ਆਖੋ ਉਹ ਸਾਧ ਸੰਗਤ। ਇਹਦਾ ਮਤਲਬ ਇਹ ਹੈ ਵੀ ਲੋੜ ਪੈਣ ਤੇ ਜਿਹੜੀ ਜੰਗ ਯੁੱਧ ਦੀ ਮਰਜ਼ਾਦਾ ਉਹ ਵੀ ਧਾਰਨ ਕਰਨੀ ਪੈਂਦੀ ਆ ਬੰਦੇ ਨੂੰ ਜੀ। ਹਾਂਜੀ, ਉਦਾਸੀ ਬਾਣੀ ਪੜ੍ਹਨ ਵਾਲੇ ਸੀਗੇ, ਆਪਣੇ ਤਰੀਕੇ ਨਾਲ ਰਹਿੰਦੇ ਸੀਗੇ ਮਹਾਰਾਜ ਦੀ ਹਾਜ਼ਰੀ 'ਚ, ਲੰਗਰ ਛਕਦੇ ਸੀ ਖੁੱਲ੍ਹਾ। ਅਤੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਸਮਾਂ ਜਿਹੜਾ ਉਹ ਜੰਗ ਯੁੱਧ ਦਾ ਹੈਗਾ, ਅਤੇ ਜੇ ਉਹਨਾਂ ਗੁਰੂ ਘਰ ਵਿੱਚ ਰਹਿਣਾ ਤਾਂ ਜੰਗ ਯੁੱਧ ਵੀ ਕਰਨੀ ਪੈਣੀ ਆ। ਉਹਨਾਂ ਨੂੰ ਕਹੋ ਸਜਾਓ ਦਸਤਾਰਾਂ ਤੇ ਸ਼ਸਤਰ ਲੈ ਕੇ ਆਉਣ ਸਾਰੇ। ਹਾਂਜੀ,
ਸਮੇਂ ਯੁੱਧ ਕੋ ਅਬ ਬਿਦਤਾਇਓ,
ਹੁਣ ਯੁੱਧ ਦਾ ਸਮਾਂ ਪ੍ਰਗਟ ਹੋ ਗਿਆ ਕਹਿਣ ਲੱਗੇ। ਹਾਂਜੀ,
ਭੋਗ ਮੋਖ ਦੋਨੋਂ ਕੋ ਪਾਇਓ,
ਉਦਾਸੀਆਂ ਨੂੰ ਕਹਿ ਦਿਓ ਵੀ ਜੰਗ ਵਿੱਚ ਆ ਕੇ ਸ਼ਸਤਰਧਾਰੀ ਹੋ ਕੇ ਜੰਗ ਲੜਨ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ। ਕਹਿਣ ਲੱਗੇ ਭੋਗ ਤੇ ਮੋਖ ਦੋਵਾਂ ਦੀ ਪ੍ਰਾਪਤੀ ਉਹਨਾਂ ਨੂੰ ਹੋ ਜਾਏਗੀ। ਕਹਿਣ ਲੱਗੇ ਦੋਵਾਂ ਲੋਕਾਂ ਦੇ ਸੁੱਖ ਉਹਨਾਂ ਨੂੰ ਮਿਲਣਗੇ। ਕਹਿਣ ਲੱਗੇ ਉਦਾਸੀਆਂ ਨੂੰ ਜਾ ਕੇ ਦੱਸੋ। ਹਾਂਜੀ,
ਜਿਮ ਜਿਮ ਕੋ ਪੁਰਸ਼ਾਰਥ ਵਧੈ,
ਹਾਂਜੀ,
ਵੱਧ ਵੱਧ ਅਗਰ ਰਿਪੁਨ ਵੱਧ ਕਰੈ।
ਮਹਾਰਾਜ ਕਹਿੰਦੇ ਇੱਕ ਗੱਲ ਸਾਰੇ ਸਿੱਖ ਸੁਣ ਲਓ ਤੇ ਉਦਾਸੀਆਂ ਨੂੰ ਵੀ ਸੁਣਾ ਦਿਓ, ਜਿਹੜਾ ਇਸ ਜੰਗ ਵਿੱਚ ਜਿੰਨਾ ਉਦਮ ਕਰੇਗਾ, ਜਿੰਨੀ ਜ਼ਿਆਦਾ ਸੇਵਾ ਕਰੇਗਾ, ਜਿੰਨੇ ਦੁਸ਼ਟਾਂ ਦਾ ਨਾਸ ਕਰੇਗਾ,
ਤਿਮ ਤਿਮ ਦੀਰਘ ਪ੍ਰਾਪਤ ਰਾਜੂ।
ਮਹਾਰਾਜ ਕਹਿੰਦੇ ਉਹਨੂੰ ਓਨੇ ਓਨੇ ਵੱਡੇ ਰਾਜ ਪ੍ਰਾਪਤ ਹੋਣਗੇ। ਕਹਿੰਦੇ ਜਿਹੜਾ ਜਿੰਨਾ ਜਿੰਨਾ ਉਦਮ ਕਰੇਗਾ, ਸਾਧ ਸੰਗਤ ਜੀ ਜਿਹੜੇ ਰਾਜ ਭਾਗ ਕਰਨ ਦੇ ਨੇ, ਇਹ ਸਾਰੇ ਪਿਛਲੀਆਂ ਮਹਾਰਾਜ ਦੀਆਂ ਖੁਸ਼ੀਆਂ ਲਈਆਂ ਹੋਈਆਂ ਜੀ ਇਹਨਾਂ ਨੇ ਜੀ। ਹਾਂਜੀ, ਸਮਾਂ ਪਾ ਕੇ ਭਾਵੇਂ ਉਹ ਵਿਗੜ ਜਾਣ ਗੱਲ ਵੱਖਰੀ ਆ, ਪਰ ਸਾਰੀਆਂ ਖੁਸ਼ੀਆਂ ਮਹਾਰਾਜ ਦੀਆਂ ਲਈਆਂ। ਕੋਈ ਸਮੇਂ ਕੀਤੀ ਹੋਏਗੀ ਸੇਵਾ? ਮਹਾਰਾਜ ਕਹਿੰਦੇ ਜਿਹੜਾ ਜਿੰਨਾ ਅੱਗੇ ਹੋ ਕੇ ਜੰਗ ਲੜੇਗਾ, ਜਿਹੜਾ ਜਿੰਨਾ ਦੁਸ਼ਟਾਂ ਦਾ ਨਾਸ਼ ਕਰੇਗਾ, ਜਿਹੜਾ ਜਿੰਨਾ ਉਦਮ ਕਰੇਗਾ, ਆਉਣ ਵਾਲੇ ਸਮੇਂ 'ਚ ਓਨਾ ਵੱਡਾ ਹੀ ਰਾਜਾ ਬਣੇਗਾ। ਉਹ ਕਹਿਣ ਲੱਗੇ ਓਨੇ ਸੁੱਖ ਮਿਲਣਗੇ ਆਉਣ ਵਾਲੇ ਸਮੇਂ 'ਚ ਉਹਨੂੰ। ਹਾਂਜੀ,
ਗਨ ਗਜ ਬਾਜੀ ਸਹਿਤ ਸਮਾਜੂ,
ਹਾਥੀ ਘੋੜੇ ਸੁੱਖ ਸਾਧਨ, ਉਹਨੂੰ ਕਿਸੇ ਗੱਲ ਦੀ ਕਮੀ ਨਹੀਂ ਹੋਏਗੀ। ਜਿਹੜਾ ਜਿੰਨਾ ਯੁੱਧ ਦਾ ਉਦਮ ਕਰੇਗਾ, ਉਹਨੂੰ ਓਨੀ ਗੁਰੂ ਕੀ ਖੁਸ਼ੀ ਮਿਲੇਗੀ। ਕਹਿਣ ਲੱਗੇ ਜੀ, ਹਾਂਜੀ,
ਲਗ ਕੋ ਕਰੈ ਪਾਏ ਲਗ ਸੋਈ,
ਹਾਂਜੀ,
ਮਮ ਸਿੱਖਨ ਸ਼ਿਤ ਰਾਜ ਨ ਸੋਈ।
ਮਹਾਰਾਜ ਕਹਿੰਦੇ ਜਿਹੜਾ ਥੋੜਾ ਉਦਮ ਕਰੇਗਾ ਭਾਈ, ਉਹਨੂੰ ਆਉਣ ਵਾਲੇ ਸਮੇਂ ਵਿੱਚ ਓਨਾ ਕੀ ਰਾਜ ਮਿਲੇਗਾ, ਥੋੜਾ ਰਾਜ ਮਿਲੇਗਾ ਜੀ। ਹਾਂਜੀ, ਆ ਜਿਹਨਾਂ ਨੇ ਫਿਰ ਸਾਧ ਸੰਗਤ ਜੀ ਉਦੋਂ ਜੰਗਾਂ ਕੀਤੀਆਂ, ਦਸਵੇਂ ਪਾਤਸ਼ਾਹ ਮਹਾਰਾਜ ਸੱਚਖੰਡ ਵਿੱਚੋਂ ਉਹਨਾਂ ਨੂੰ ਰਾਜੇ ਬਣਾ ਕੇ ਧਰਤੀ 'ਤੇ ਤੋਰਦੇ ਰਹੇ ਜੀ। ਫਿਰ ਜੀ ਜਾਓ ਭਾਈ, ਹੁਣ ਤੁਹਾਡਾ ਸਮਾਂ, ਤੁਹਾਨੂੰ ਬਚਨ ਦਿੱਤਾ ਸੀਗਾ, ਹੁਣ ਜਾਓ ਅਤੇ ਜਾ ਕੇ ਰਾਜ ਭਾਗ ਭੋਗੋ ਭਾਈ। ਹਾਂਜੀ, ਜਿਹਨਾਂ ਨੇ ਉਦੋਂ ਜਿੰਨਾ ਉਦਮ ਕੀਤਾ ਉਹਨਾਂ ਨੇ ਓਨੇ ਕੁ ਰਾਜ ਉਹਨਾਂ ਨੂੰ ਓਨਾ ਕੁ ਸੁੱਖ ਮਿਲ ਗਿਆ ਜੀ ਬਾਅਦ ਵਿੱਚ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਦਾਸੀਆਂ ਨੂੰ ਵੀ ਆਖੋ ਅਤੇ ਸਿੱਖਾਂ ਨੂੰ ਵੀ ਆਖੋ, ਆਉਣ ਵਾਲੇ ਸਮੇਂ ਵਿੱਚ ਧਰਤੀ 'ਤੇ ਗੁਰੂ ਕੇ ਸਿੱਖਾਂ ਦਾ ਰਾਜ ਹੋ ਜਾਣਾ। ਕਹਿਣ ਲੱਗੇ ਹਾਂਜੀ,
ਜੋ ਨਿਸ਼ਕਾਮ ਮਰੈ ਰਣ ਮਾਹੀ।
ਇਹ ਤੇ ਮਹਾਰਾਜ ਕਹਿੰਦੇ ਗੱਲ ਧਿਆਨ ਰੱਖਿਓ, ਜੇ ਤੁਹਾਡੇ ਅੰਦਰ ਇਹ ਇੱਛਾ ਹੋਏਗੀ ਵੀ ਮੈਂ ਯੁੱਧ ਲੜਾਂ ਅਤੇ ਮੈਨੂੰ ਰਾਜ ਭਾਗ ਮਿਲੇ, ਅਤੇ ਜਿੰਨਾ ਉਦਮ ਕਰੋਗੇ ਓਨਾ ਵੱਡਾ ਰਾਜ ਮਿਲੇਗਾ ਤੁਹਾਨੂੰ। ਕਹਿਣ ਲੱਗੇ ਤੇ ਜਿਹੜਾ ਕੇਵਲ ਸਾਡੇ ਪਿਆਰ ਵਿੱਚ ਆ ਕੇ ਜੰਗ ਲੜੇਗਾ, ਹਾਂਜੀ,
ਤਿਸ ਕੋ ਜਗਤ ਫਿਰ ਨਾਹੀਂ।
ਮਹਾਰਾਜ ਕਹਿੰਦੇ ਉਹ ਵੀ ਸੁਣ ਲਓ। ਕਹਿਣ ਲੱਗੇ ਜਿਹੜਾ ਸਾਡੇ ਪਿਆਰ ਵਿੱਚ ਆ ਕੇ ਜੰਗ ਲੜੇਗਾ, ਤੇ ਸੇਵਾ ਸਮਝੇਗਾ ਨਾ ਸੇਵਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿੰਦੇ ਭਾਈ ਦੱਸ ਦਿਓ ਸਾਰਿਆਂ ਨੂੰ, ਉਹਦਾ ਜਨਮ ਤੇ ਮਰਨ ਕੱਟ ਦਿਆਂਗੇ। ਕਹਿਣ ਲੱਗੇ ਕੋਈ ਜੂਨ ਨਹੀਂ ਲੈਣੀ ਪਏਗੀ, ਉਹਨੂੰ ਰਾਜਾ ਵੀ ਨਹੀਂ ਬਣਨ ਦੀ ਲੋੜ ਹੈਗੀ ਜੀ, ਉਹਦਾ ਜਨਮ ਮਰਨ ਖਤਮ ਕਰ ਦਿਆਂਗੇ। ਹਾਂਜੀ,
ਦੀਨ ਦੁਨੀ ਨੇ ਬਨੋ ਸਹਾਏ,
ਦੀਨ ਤੇ ਦੁਨੀਆ ਦੋਵਾਂ ਥਾਵਾਂ ਤੇ ਲੋਕ ਪਰਲੋਕ ਵਿੱਚ ਅਸੀਂ ਉਹਨਾਂ ਸਿੱਖਾਂ ਦੇ ਸਹਾਈ ਬਣਾਂਗੇ ਜਿਹੜੇ ਇਸ ਜੰਗ ਵਿੱਚ ਯੁੱਧ ਕਰਨਗੇ। ਕਹਿਣ ਲੱਗੇ ਪਿਆਰ ਵਿੱਚ ਆ ਕੇ, ਹਾਂਜੀ,
ਬਖਸ਼ੋ ਭੋਗ ਮੋਖ ਇਸ ਭਾਏ,
ਬਸ ਭੋਗ ਤੇ ਮੋਖ ਲੋਕ ਪਰਲੋਕ ਦੇ ਸੁੱਖ ਉਸ ਸਿੱਖ ਨੂੰ ਅਸੀਂ ਦੇ ਦਿਆਂਗੇ ਜਿਹੜਾ ਪਿਆਰ ਨਾਲ ਜੰਗ ਕਰੇਗਾ। ਕਹਿਣ ਲੱਗੇ ਭਾਵ ਜਿਹੜਾ ਸਾਡੇ ਪਿਆਰ ਵਿੱਚ ਆ ਕੇ ਸੇਵਾ ਸਮਝ ਕੇ ਸਾਰਾ ਕਾਰਜ ਕਰੇਗਾ। ਹਾਂਜੀ,
ਸੁਣ ਕਰ ਗਏ ਉਦਾਸੀਨ ਪਾਸੀ,
ਇੱਕ ਸਿੱਖ ਫਿਰ ਉਸੇ ਵੇਲੇ ਉਦਾਸੀਆਂ ਦੇ ਕੋਲ ਗਿਆ ਜੀ ਸਾਰੀ ਗੱਲ ਸੁਣ ਕੇ। ਹਾਂਜੀ,
ਸਤਿਗੁਰ ਕੀ ਤਹਿ ਗਿਰਾ ਪ੍ਰਕਾਸ਼ੀ,
ਤੇ ਉੱਥੇ ਜਾ ਕੇ ਉਹਨੇ ਮਹਾਰਾਜ ਦੀ ਗੱਲ ਦੱਸੀ ਵੀ ਮਹਾਰਾਜ ਕਹਿੰਦੇ ਦਸਤਾਰਾਂ ਸਜਾਓ ਤੇ ਸ਼ਸਤਰ ਸਜਾਓ ਤੇ ਜੰਗ ਯੁੱਧ ਕਰੋ ਭਾਈ। ਹਾਂਜੀ,
ਹੁਕਮ ਭਇਓ ਮਾਨੋ ਸੁਖ ਪਾਵੋ,
ਭਾਈ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਹੈ, ਉੱਠੋ ਤੇ ਦਸਤਾਰਾਂ ਸਜਾਓ, ਕੱਲ ਸਵੇਰੇ ਜੰਗ ਹੋਣੀ ਆ, ਦਸਤਾਰਾਂ ਸਜਾਓ, ਸ਼ਸਤਰ ਸਜਾਓ ਤੇ ਜੰਗ ਵਿੱਚ ਸ਼ਾਮਿਲ ਹੋਵੋ ਸਾਰੇ। ਹਾਂਜੀ,
ਜਨਮ ਮਰਨ ਕੋ ਬੰਦ ਮਿਟਾਵੋ,
ਤੇ ਗੁਰੂ ਸਾਹਿਬ ਨੇ ਆਖਿਆ ਜਿਹੜਾ ਜੰਗ ਵਿੱਚ ਸ਼ਹੀਦ ਹੋ ਗਿਆ ਜਨਮ ਤੇ ਮਰਨ ਦੋਵਾਂ ਦੇ ਬੰਧਨ ਹੀ ਕੱਟ ਦਿਆਂਗਾ। ਕਹਿਣ ਲੱਗੇ ਮਹਾਰਾਜ ਨੇ ਆਖਿਆ ਸਾਧ ਸੰਗਤ ਇਹ ਗੱਲਾਂ ਛੋਟੀਆਂ ਨਹੀਂ ਹੈਗੀਆਂ, ਜਨਮ ਮਰਨ ਦੇ ਬੰਧਨ ਤੇ ਛੱਡੋ, ਇੱਕ ਦਿਨ ਦੇ ਜਿਹੜੇ ਬੰਧਨ ਹੁੰਦੇ ਉਹ ਹੀ ਨਹੀਂ ਮਾਣ ਹੈਗੇ ਜੀ, ਇੱਕ ਦਿਨ ਦੇ ਜਿਹੜੇ ਦੁੱਖ ਆ ਬੰਦੇ ਦੇ ਉਹ ਹੀ ਨਹੀਂ ਮਾਣ ਹੈਗੇ ਜੀ। ਕੋਈ ਬਹੁਤਾ ਹੀ ਪਿਆਰ ਵਾਲਾ ਹੋਏਗਾ ਤੇ ਜਿਹੜਾ ਆਖੇਗਾ ਵੀ ਇਹਦਾ ਇੱਕ ਦਿਨ ਦਾ ਦੁੱਖ ਜਿਹੜਾ ਉਹ ਮੇਰੀ ਝੋਲੀ ਚ ਪਾ ਦਿਓ ਰੱਬ ਜੀ, ਕੋਈ ਨਹੀਂ ਕਹਿੰਦਾ ਜੀ। ਤੇ ਗੁਰੂ ਕੱਟਣ ਦੇ ਸਮਰੱਥ ਹੈ ਜੀ, ਜਨਮ ਤੇ ਮਰਨ ਦੇ ਦੁੱਖ ਕੱਟ ਦੇਣਗੇ ਮਹਾਰਾਜ। ਹਾਂਜੀ,
ਪ੍ਰੋਤ ਪੁੰਨ ਸਭ ਸੁਭਟਨ ਹੁਕਮ ਸੁਣਾਵਾ,
ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਸੁਣਾਇਆ ਜੀ ਸਾਰਿਆਂ ਨੂੰ। ਹਾਂਜੀ,
ਗੁਰ ਤੇ ਦਾਨ ਲੇਹੋ ਮਨ ਭਾਵਾ,
ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਹੋਰ ਗੱਲ ਆਖੀ ਆ, ਮਹਾਰਾਜ ਕਹਿੰਦੇ ਜਿਹੜਾ ਜਿੰਨਾ ਅੱਗੇ ਹੋ ਕੇ ਲੜੇਗਾ ਓਨਾ ਹੀ ਵੱਡਾ ਰਾਜਾ ਬਣੇਗਾ ਭਾਈ, ਜੇ ਇਹ ਇੱਛਾ ਰੱਖੋਗੇ ਤੇ ਇਹ ਵੀ ਇੱਛਾ ਮਹਾਰਾਜ ਪੂਰੀ ਕਰ ਦੇਣਗੇ ਤੁਹਾਡੀ। ਹਾਂਜੀ,
ਹੋਤ ਪ੍ਰਭਾਤ ਜੰਗ ਕੋ ਤਿਆਰੀ,
ਹੋਤ ਪ੍ਰਭਾਤ ਜੰਗ ਕੀ ਤਿਆਰੀ, ਸਵੇਰੇ ਭਾਈ ਜੰਗ ਦੀ ਤਿਆਰੀ ਹੈ। ਹਾਂਜੀ,
ਸ਼ਸਤਰ ਤੁਰੰਗਨ ਲੇਹੋ ਸੰਭਾਰੀ,
ਆਪਣੇ ਆਪਣੇ ਘੋੜੇ ਤਿਆਰ ਕਰੋ, ਸ਼ਸਤਰ ਤਿਆਰ ਕਰੋ ਤੇ ਮੈਦਾਨ ਵਿੱਚ ਪਹੁੰਚੋ ਸਾਰੇ। ਹਾਂਜੀ,
ਸੁਨ ਸੂਰਨ ਕੇ ਚਿੱਤ ਉਮਾਹੇ,
ਜਿਹੜੇ ਤੇ ਸੂਰਮੇ ਸੀ ਉਹਨਾਂ ਦੇ ਅੰਦਰ ਤੇ ਸ਼ੌਂਕ ਪੈਦਾ ਹੋ ਗਿਆ, ਕਈਆਂ ਦੇ ਅੰਦਰ ਰਾਜੇ ਬਣਨ ਦਾ ਸ਼ੌਂਕ ਸੀ, ਉਹ ਕਹਿੰਦੇ ਇਸ ਜਨਮ ਨਹੀਂ ਤੇ ਅਗਲੇ ਜਨਮ ਚ ਰਾਜੇ ਬਣ ਜਾਂਗੇ ਜੀ। ਕਈਆਂ ਨੂੰ ਸੀ ਵੀ ਮਹਾਰਾਜ ਦਾ ਹੁਕਮ ਮੰਨਦੇ ਜਨਮ ਮਰਨ ਕਟਾ ਲਾਂਗੇ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਜੀ, ਉਹਨਾਂ ਨੂੰ ਤੇ ਚਾਅ ਵੱਧ ਗਿਆ ਜੀ। ਹਾਂਜੀ,
ਬਾਂਸ਼ਤ ਵਸਤ ਲੀਨ ਗੁਰ ਪਾਹੇ,
ਤੇ ਮੂੰਹ ਮੰਗੀਆਂ ਚੀਜ਼ਾਂ ਮਿਲਣਗੀਆਂ ਜੰਗ ਵਿੱਚ ਜਾਣ ਨਾਲ। ਹਾਂਜੀ,
ਕਾਤੁਰ ਡਰੇ ਮਾਨੋ ਮ੍ਰਿਤ ਆਈ,
ਗੱਜ ਕੇ ਆਖੋ ਜਿਹੜੇ ਡਰਪੋਕ ਸੀ ਨਾ, ਡਰਪੋਕ ਮਹਿਕਮਾ, ਉਹ ਕਹਿੰਦੇ ਵੀ ਮਹਾਰਾਜ ਸਾਡੀ ਮੌਤ ਲਿਆਉਣਗੇ ਪੱਕੀ ਗੱਲ ਆ। ਕਹਿੰਦੇ ਉਹ ਬਖਸ਼ਿਸ਼ਾਂ ਥੋੜੀ ਵੇਖਦੀਆਂ ਜੀ ਗੁਰੂ ਸਾਹਿਬ ਦੀਆਂ, ਉਹਨਾਂ ਨੂੰ ਤੇ ਜੰਗ ਯੁੱਧ ਤੋਂ ਡਰ ਬੜਾ ਲੱਗਦਾ, ਉਹਨਾਂ ਨੂੰ ਮੌਤ ਨੇੜੇ ਵਿਖੇ ਜੀ ਆਪਣੀ। ਹਾਂਜੀ,
ਚੱਲਿਓ ਚਾਹੇ ਨਿਤ ਕਾਨ ਕਢਾਈ,
ਉਹ ਸਾਧ ਸੰਗਤ ਜੀ ਉੱਥੋਂ ਹੁਣ ਖਿਸਕਣਾ ਚਾਹੁੰਦੇ ਜੀ, ਖਿਸਕ ਪਾਲਟੀ ਵੀ ਹੁੰਦੀ ਹੈ ਜੀ। ਹਾਂਜੀ, ਤਕਰੀਬਨ ਹਰ ਥਾਂ ਤੇ ਹੁੰਦੀ, ਮੈਂ ਆਖਾਂ ਵੀ ਹਰ ਥਾਂ ਤੇ ਬੜੇ ਯੋਧੇ ਸੂਰਮੇ ਹੁੰਦੇ, ਨਹੀਂ ਹਰ ਥਾਂ ਤੇ ਯੋਧੇ ਸੂਰਮੇ ਵੀ ਹੁੰਦੇ ਤੇ ਹਰ ਥਾਂ ਤੇ ਖਿਸਕ ਪਾਲਟੀ ਵੀ ਹੁੰਦੀ ਹੈ ਜੀ। ਹਾਂਜੀ, ਉਹ ਹੌਲੀ ਜੀ ਖਿਸਕਣ ਵਾਲਾ ਮਹਿਕਮਾ ਵੀ ਹੁੰਦਾ ਜੀ, ਉਹ ਕਹਿੰਦੇ ਵੀ ਵਿਚਾਰ ਕਰਨ ਦੇ ਵੀ ਇੱਥੋਂ ਚੱਲੀਏ, ਸਵੇਰੇ ਤੇ ਮਾਰ ਸੁੱਟਣਗੀ ਸਾਨੂੰ ਫੌਜ। ਖਿਸਕੇਗਾ ਉਹ ਜਿਹਨੂੰ ਗੁਰੂ ਤੇ ਭਰੋਸਾ ਨਹੀਂ ਹੈਗਾ ਜੀ, ਜਿਹਨੂੰ ਗੁਰੂ ਤੇ ਭਰੋਸਾ ਉਹ ਤੇ ਡੱਟ ਜਾਏਗਾ ਜੀ ਉੱਥੇ। ਹਾਂਜੀ,
ਇਮ ਕਰਤੇ ਸੰਧਿਆ ਹੋਏ ਆਈ,
ਬਸ ਇਹ ਵਚਨ ਕਰਦਿਆਂ ਕਰਦਿਆਂ ਸੰਧਿਆ ਪੈ ਗਈ ਜੀ, ਸ਼ਾਮ ਹੋ ਗਈ ਜੀ, ਹਾਂਜੀ,
ਖਾਣ ਪਾਨ ਸਭ ਕੀਨ ਬਣਾਈ,
ਸਾਰਿਆਂ ਨੇ ਲੰਗਰ ਪਾਣੀ ਛਕਿਆ ਜੀ, ਹਾਂਜੀ,
ਹੋਤੇ ਪੰਜ ਸੈ ਸਕਲ ਉਦਾਸੀ,
500 ਉਦਾਸੀ ਜਿਹੜਾ ਮਹਾਰਾਜ ਦੀ ਹਾਜ਼ਰੀ ਵਿਚ ਰਹਿੰਦਾ ਹੁੰਦਾ ਸੀਗਾ, ਹਾਂਜੀ,
ਮਿਲ ਮਸਲਤ ਕੀਨ ਸਭਾਇ ਰਾਸੀ,
ਉਹ ਸਾਰੇ ਇਕੱਠੇ ਹੋ ਗਏ ਵੀ ਕੀ ਕਰੀਏ ਹੁਣ, ਬੰਨੀਏ ਪੱਗਾਂ ਤੇ ਲਈਏ ਸ਼ਸਤਰ ਤੇ ਜਾਈਏ ਜੰਗ ਵਿਚ ਜਾਂ ਫਿਰ ਘਰਾਂ ਨੂੰ ਜਾਈਏ, ਹਾਂਜੀ,
ਕਿਉਂ ਨਾਹਕ ਰਣ ਮੈਂ ਤੁਮ ਮਰੋ,
ਗੱਜ ਕੇ ਆਖੋ, ਇਹ ਨੀ ਪਤਾ ਉਹਨਾਂ ਨੂੰ ਵੀ ਗੁਰੂ ਨੇ ਆਖਤਾ ਤੇ ਜੇ ਮਰ ਵੀ ਗਏ ਤੇ ਪਤਾ ਹੀ ਨੀ ਵੀ ਮਰਨ ਤੋਂ ਬਾਅਦ ਕਿਹੜਾ ਸੁੱਖ ਬਣ ਜਾਣਾ ਜੀ। ਹਾਂਜੀ, ਸਾਧ ਸੰਗਤ ਜੀ, ਬੰਦੇ ਨੇ ਜ਼ਿੰਦਗੀ ਬੜੀ ਛੋਟੀ ਬਣਾ ਲਈ ਜੀ। ਆਪਾਂ ਤਾਂ 80-90 ਸਾਲ ਦੀ ਜ਼ਿੰਦਗੀ ਨੂੰ ਸਭ ਕੁਝ ਮੰਨੀ ਬੈਠੇ ਹਾਂ, 80-90 ਸਾਲ ਤੋਂ ਬਾਅਦ ਜਦੋਂ ਸਰੀਰ ਤਿਆਗਿਆ ਜਾਣਾ ਨਾ, ਫਿਰ ਜ਼ਿੰਦਗੀ ਸ਼ੁਰੂ ਹੁੰਦੀ ਹੈ ਜੀ, ਫਿਰ ਪਤਾ ਲੱਗਦਾ ਜੀ ਕੀ ਕੀਤਾ ਜੀ। ਇਹ ਤਾਂ ਇੱਕ ਵਾਰੀ ਆ ਜੀ ਸਰੀਰ ਦੀ, ਰੂਹ ਦੀ ਜ਼ਿੰਦਗੀ ਤਾਂ ਬਹੁਤ ਵੱਡੀ ਹੁੰਦੀ ਹੈ ਜੀ, ਆਤਮਾ ਦਾ ਜੀਵਨ ਬਹੁਤ ਵੱਡਾ ਹੈਗਾ ਜੀ। ਹਾਂਜੀ, ਉਹਨਾਂ ਨੂੰ ਤਾਂ ਪਤਾ ਵੀ ਮਹਾਰਾਜ ਨੇ ਜੇ ਕਹਿਤਾ ਤੇ ਸਰੀਰ ਹੀ ਆ, ਸਰੀਰ ਲੇਖੇ ਲੱਗ ਜਾਏਗਾ ਤੇ ਅੰਦਰ ਦੀ ਰੂਹ ਨੂੰ ਸੁੱਖ ਮਿਲੇਗਾ। ਤੇ ਦੂਜੇ ਬੰਨੇ ਜਿਹੜੇ ਡਰਪੋਕ ਸੀਗੇ, ਉਹ ਕਹਿੰਦੇ ਵੀ ਇਹ ਤੇ ਫਜ਼ੂਲ ਮਰ ਜਾਂਗੇ ਆਪਾਂ ਜੀ, ਇਹ ਸੋਚ ਉਹਦੀ ਆ ਜਿਹਨੇ ਸਭ ਕੁਝ ਸਰੀਰ ਨੂੰ ਹੀ ਸਮਝ ਲਿਆ ਜੀ, ਆਤਮਾ ਦੇ ਪੱਧਰ ਤੇ ਨਹੀਂ ਜਿਹੜਾ ਗਿਆ ਜੀ। ਹਾਂਜੀ,
ਜਾਂਚੋ ਜਗਤ ਜੀਵਕਾ ਕਰੋ,
ਇੱਥੋਂ ਚੱਲੀਏ ਤੇ ਜੇ ਮੰਗ ਕੇ ਵੀ ਰੋਟੀ ਖਾਣੀ ਪਵੇ ਤੇ ਖਾ ਲਵਾਂਗੇ, ਪਰ ਇੱਥੇ ਨਹੀਂ ਰਹਿਣਾ ਕਹਿਣ ਲੱਗੇ। ਹਾਂਜੀ,
ਲੜਬੇ ਸੋ ਕਿਆ ਕਾਜ ਹਮਾਰਾ,
ਅਸੀਂ ਲੜ ਕੇ ਕੀ ਕਰਨਾ, ਸਾਡਾ ਲੜਨ ਨਾਲ ਕੰਮ ਨਹੀਂ ਹੈਗਾ ਕੋਈ ਵੀ, ਅਸੀਂ ਤੇ ਵਿਦਿਆ ਪੜ੍ਹਨ ਪੜ੍ਹਾਉਣ ਵਾਲੇ ਬੰਦੇ ਹੈਗੇ, ਅਸੀਂ ਨੀ ਜੰਗ ਕਰਨੀ। ਹਾਂਜੀ,
ਸਾਧ ਫਕੀਰ ਭੇਖ ਤਨ ਧਾਰਾ,
ਅਸੀਂ ਤੇ ਸਾਧੂ ਬੰਦੇ ਹੈਗੇ ਆ, ਫਕੀਰਾਂ ਵਾਲਾ ਭੇਖ ਪਾਇਆ। ਤੇ ਸਾਧ ਸੰਗਤ, ਕੱਲ ਪਰਸੋਂ ਹੀ ਦਾਸ ਨੇ ਬੇਨਤੀ ਕੀਤੀ ਸੀ, ਮਹਾਰਾਜ ਨੇ ਸਿੱਖ ਨੂੰ ਬ੍ਰਾਹਮਣ ਵੀ ਬਣਾਇਆ, ਮਹਾਰਾਜ ਨੇ ਸਿੱਖ ਨੂੰ ਖੱਤਰੀ ਵੀ ਬਣਾਇਆ, ਮਹਾਰਾਜ ਨੇ ਸਿੱਖ ਨੂੰ ਸ਼ੂਦਰ ਵੀ ਬਣਾਇਆ, ਮਹਾਰਾਜ ਨੇ ਸਿੱਖ ਨੂੰ ਵੈਸ਼ ਵੀ ਬਣਾਇਆ ਹੋਇਆ ਜੀ। ਚਾਰੋ ਵਰਣਾਂ ਦੇ ਕੰਮ ਇੱਕ ਬੰਦਾ ਕਰਦਾ ਜੀ, ਸਵੇਰੇ ਉੱਠ ਕੇ ਜਦੋਂ ਬਾਣੀ ਪੜ੍ਹਦਾ ਤੇ ਬ੍ਰਾਹਮਣਾਂ ਵਾਲਾ ਕਰਮ ਹੈ, ਆਹ ਗੱਲ 'ਚ ਸ੍ਰੀ ਸਾਹਿਬ ਪਾਈ ਹੈ, ਛੱਤਰੀਆਂ ਵਾਲਾ ਕਰਮ ਹੈ, ਤੇ ਕੰਮ ਕਰ ਜਾ ਕੇ ਕਰਦੇ ਹਾਂ ਉਹ ਵੈਸ਼ ਵਾਲਾ ਕਰਮ ਹੈ, ਤੇ ਹੱਥ 'ਚ ਝਾੜੂ ਲੈ ਕੇ ਜਦੋਂ ਗੁਰੂ ਘਰ ਦੀ ਸੇਵਾ ਕਰਨੀ ਉਹ ਸ਼ੂਦਰ ਵਾਲਾ ਕਰਮ ਹੈ ਜੀ। ਮਹਾਰਾਜ ਨੇ ਸਿੱਖ ਨੂੰ ਸਾਰੇ ਪਾਸਿਓਂ ਪੂਰਾ ਕਰਤਾ ਜੀ। ਹਾਂਜੀ, ਉਹ ਕਹਿੰਦੇ ਵੀ ਇਹ ਤਾਂ ਸਾਡਾ ਕੰਮ ਨਹੀਂ ਹੈਗਾ ਜੀ। ਹਾਂਜੀ,
ਲੜੇ ਬਿਨਾਂ ਗੁਰ ਕਿਉਂ ਹੁਣ ਨਾ ਟਰੈ,
ਇਹ ਵੀ ਪਤਾ ਵੀ ਲੜਨ ਤੋਂ ਬਗੈਰ ਮਹਾਰਾਜ ਨੇ ਟਲਣਾ ਵੀ ਨਹੀਂ, ਫੌਜ ਨੇੜੇ ਆ ਗਈ ਹੁਣ ਜੰਗ ਹੋਏਗੀ। ਹਾਂਜੀ,
ਬਹੁਤ ਦਿਵਸ ਤੇ ਤਿਆਰੀ ਕਰੈ,
ਕਿਉਂ ਮਹਾਰਾਜ ਕਈ ਦਿਨਾਂ ਦੀਆਂ ਤਿਆਰੀਆਂ ਕਰਨ ਦੇ ਜੰਗ ਦੀਆਂ, ਤੇ ਅੱਗੇ ਤੁਸੀਂ ਵੀ ਜੰਗ ਲੜ ਲੈਣਗੇ, ਹੁਣ ਤੇ ਮੈਦਾਨ ਚ ਜਾਣ ਦਾ ਸਾਨੂੰ ਵੀ ਹੁਕਮ ਕਰਤਾ। ਹਾਂਜੀ,
ਨੇਸਾ ਵਿਖੇ ਭਾਜੋ ਭਲਿਆਈ,
ਗੱਜ ਕੇ ਆਖੋ, ਫੇਰ ਆਖੋ, ਫੇਰ ਆਖੋ। ਬਸ ਬੰਦੇ ਦਾ ਕਿੱਡਾ ਢਿੱਲੜ ਸੁਭਾਅ ਨਿਕਲ ਆਉਂਦਾ, ਉਹ ਕਹਿਣ ਲੱਗੇ ਵੀ ਏਦਾਂ ਕਰੀਏ, ਅੱਜ ਰਾਤ ਸਾਰੇ ਭੱਜ ਜਾਈਏ ਇੱਥੋਂ। ਕਹਿਣ ਲੱਗੇ ਸਾਰੇ ਭੱਜ ਜਾਈਏ ਇੱਥੋਂ, ਇਹ ਮਹਾਰਾਜ ਨੇ ਨੀ ਟਲਣਾ ਜੰਗ ਤੋਂ। ਹਾਂਜੀ,
ਨਤ ਪ੍ਰਭ ਕਰੈ ਕੈਦ ਬਰਿਆਈ,
ਇਹ ਨਾ ਹੋਵੇ ਕੈਦ ਕਰਕੇ ਸਾਨੂੰ ਇੱਥੇ ਰੱਖ ਲੈਣ ਮਹਾਰਾਜ। ਅਸਲ ਵਿੱਚ ਨਾ ਜੀ, ਬੰਦਾ ਉਹ ਕੰਮ ਕਰਕੇ ਖੁਸ਼ ਹੈ ਜਿਹੜਾ ਬੰਦੇ ਦੀ ਮਤ ਅਨੁਸਾਰ ਹੈਗਾ ਜੀ। ਹਾਂਜੀ, ਜਿਹੜਾ ਸਾਨੂੰ ਚੰਗਾ ਨਹੀਂ ਲੱਗਦਾ ਨਾ, ਸਾਡੀ ਮਤ ਅਨੁਸਾਰ ਨਹੀਂ ਆ, ਭਾਵੇਂ ਉਹ ਗੁਰੂ ਕਾ ਹੁਕਮ ਹੀ ਹੋਵੇ, ਬੰਦਾ ਮੰਨਣ ਵਾਸਤੇ ਤਿਆਰ ਨਹੀਂ ਹੈਗਾ ਜੀ। ਇਹ ਗੁਰੂ ਦਾ ਹੁਕਮ ਹੀ ਸੀ, ਪਰ ਕੀ ਗੱਲ ਜੀ, ਉਹ ਇਹਨਾਂ ਦੇ ਅਨੁਸਾਰ ਨਹੀਂ ਸੀ ਹੈਗਾ ਜੀ, ਤੇ ਬੰਦਾ ਮੰਨਣ ਵਾਸਤੇ ਤਿਆਰ ਨਹੀਂ ਹੈਗਾ ਜੀ। ਹਾਂਜੀ, ਹੁਣ ਤੇ ਇਹੋ ਕੰਮ ਹੀ ਚੱਲਣ ਦਿਆ ਜੀ, ਗੁਰੂ ਕਾ ਹੁਕਮ ਹੈ ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ, ਧਿਆਨ ਵਾਹਿਗੁਰੂ ਵਿੱਚ ਜੋੜਨਾ, ਤੇ ਬੰਦਾ ਕਹਿੰਦਾ ਵੀ ਨਾ ਨਾ, ਅਸੀਂ ਤੇ ਕੁਦਰਤ ਅਨੁਸਾਰ ਸੈੱਲ ਚਾਰਜ ਕਰਨੇ ਆਪਣੇ ਜੀ। ਹੈ ਉਹ ਮਤਲਬ ਜਿਹੜਾ ਹੁਕਮ ਫਿੱਟ ਹੈ ਜੀ, ਉਹ ਤੇ ਹੁਕਮ ਹੈ ਜੀ, ਜਿਹੜਾ ਸਾਨੂੰ ਚੰਗਾ ਨਹੀਂ ਲੱਗਦਾ ਉਹ ਗੁਰੂ ਦਾ ਹੁਕਮ ਹੀ ਨਹੀਂ ਹੈਗਾ ਜੀ। ਏਦਾਂ ਨਹੀਂ ਗੱਲ ਬਣਦੀ ਜੀ, ਉਦਾਸੀਆਂ ਨੂੰ ਜਿਹੜੀ ਗੱਲ ਚੰਗੀ ਲੱਗਦੀ ਆ ਉਹ ਤੇ ਠੀਕ ਹੈ, ਤੇ ਜਿਹੜੀ ਗੱਲ ਨਹੀਂ ਚੰਗੀ ਚੱਲੋ ਮਹਾਰਾਜ ਨੂੰ ਛੱਡ ਕੇ ਜੀ। ਅਸੀਂ ਵੀ ਕਹਿੰਦੇ ਵੀ ਸਾਡੀ ਮਰਜ਼ੀ ਅਨੁਸਾਰ ਮਹਾਰਾਜ ਵਿਚਰਨਾ। ਸਾਧ ਸੰਗਤ ਭਲਾ ਉਦੋਂ ਹੋਣਾ ਜਦੋਂ ਗੁਰੂ ਦੀ ਮਰਜ਼ੀ ਅਨੁਸਾਰ ਅਸੀਂ ਵਿਚਰਾਂਗੇ ਜੀ। ਹਾਂਜੀ,
ਇਮ ਕਹਿ ਨਿਕਸੇ ਨਿਸਾ ਅੰਧੇਰੀ।
ਬਸ ਇਹ ਕਹਿ ਕੇ ਸਾਧ ਸੰਗਤ ਜੀ ਉਹ ਅੱਧੀ ਰਾਤ ਹੀ ਸਾਰੇ ਹੌਲੀ ਹੌਲੀ ਬਹਿ ਬਹਿ ਕੇ ਉੱਥੋਂ ਚਲੇ ਗਏ ਜੀ ਸਾਰੇ ਜੀ। ਅੱਜ ਕੇ ਆਖੋ
ਵਾਹਿਗੁਰੂ,
499 ਚਲੇ ਗਏ ਜੀ, ਇੱਕ ਰਹਿ ਗਿਆ ਜੀ। 499 ਉਦਾਸੀ ਉੱਥੋਂ ਚਲੇ ਗਏ ਜੀ ਸਾਰੇ ਜੀ, ਵੀ ਆਪਾਂ ਨੀ ਜੰਗ ਲੜਨੀ। ਹਾਂਜੀ,
ਡੇਰਾ ਤਿਆਗ ਗਏ ਬਿਨ ਬੇਰੀ।
ਬਿਨਾਂ ਦੇਰ ਤੋਂ ਪੌਂਟਾ ਸਾਹਿਬ ਵਾਲਾ ਡੇਰਾ ਛੱਡ ਕੇ ਉਹ ਚਲੇ ਗਏ ਜੀ। ਹਾਂਜੀ,
ਜੁਦੇ ਜੁਦੇ ਹੋਏ ਦੇਸ਼ ਮੁਝਾਰਾ।
ਵੱਖੋ ਵੱਖਰੇ ਹੋ ਗਏ, ਕੋਈ ਕਿਸੇ ਬੰਨੇ ਚਲੇ ਗਿਆ, ਕੋਈ ਕਿਸੇ ਬੰਨੇ ਚਲੇ ਗਿਆ।
ਜਾਚ ਜਾਚ ਕਰ ਖਾਏ ਆਹਾਰਾ।
ਉਸ ਦਿਨ ਤੋਂ ਬਾਅਦ ਉਹਨਾਂ ਨੂੰ ਮੰਗ ਮੰਗ ਕੇ ਪ੍ਰਸ਼ਾਦਾ ਛਕਣਾ ਪਿਆ ਜੀ। ਹਾਂਜੀ,
ਜਿਸ ਰਣ ਤੇ ਉਤਸ਼ਾਹ ਬਹੀਨ ਫਿਰੇ ਜਹਾਂ ਕਹਿ ਬਨ ਬਨ ਦੀਨ।
ਬਸ ਉਹਦੇ ਜੰਗ ਯੁੱਧ ਵਿੱਚ ਵਿਸ਼ਵਾਸ ਨਹੀਂ ਰੱਖਿਆ, ਗੁਰੂ ਸਾਹਿਬ ਦੇ ਹੁਕਮ ਨੂੰ ਪੁੱਠਿਆਂ ਕਰਤਾ ਜੀ। ਕਈ ਗੱਲਾਂ ਹੁਣ ਵੇਖੋ ਨਾ ਜੀ, ਜੇ ਸਾਡਾ ਸ਼ਾਂਤ ਸੁਭਾਅ, ਆਪਾਂ ਆਖੀਏ ਜੀ ਸਭ ਸ਼ਾਂਤ ਹੀ ਸ਼ਾਂਤ ਠੀਕ ਹੈ, ਪਹਿਰਾ ਜੰਗ ਯੁੱਧ ਵਾਲਾ ਪਹਿਰਾ ਠੀਕ ਨਹੀਂ ਹੈਗਾ, ਤੇ ਵੀ ਸਾਡੀ ਗਲਤੀ ਆ ਜੀ। ਜੰਗਾਂ ਕਿੰਨੇ ਲੜੀਆਂ ਜੀ ਸਤਿਗੁਰ ਜੀ ਨੇ, ਅੱਜ ਕੇ ਆਖੋ
ਵਾਹਿਗੁਰੂ,
ਤੇ ਕੋਈ ਕਾਰਨ ਸੀ ਫੇਰ ਹੀ ਹੋਇਆ ਨਾ ਸਾਰਾ ਕੁਝ ਜੀ, ਬਿਨਾਂ ਕਾਰਨ ਤੋਂ ਤੇ ਕੁਝ ਵੀ ਨਹੀਂ ਹੋਇਆ ਜੀ। ਇਸ ਕਰਕੇ ਆਪਣੀ ਮਰਜ਼ੀ ਅਨੁਸਾਰ ਨਾ ਗੁਰੂ ਨੂੰ ਚਲਾਈਏ ਜੀ। ਹਾਂਜੀ,
ਸਵਾ ਜਾਮ ਜਾਮਨ ਜਬ ਰਹੀ।
ਤੇ ਉਧਰੋਂ ਜੰਗ ਜੋ ਜੰਗ ਵਾਲਾ ਦਿਨ ਆ ਗਿਆ ਜੀ, ਜਦੋਂ ਸਵਾ ਪੈਰ ਦਿਨ ਰਹਿ ਗਿਆ, ਅੰਮ੍ਰਿਤ ਵੇਲਾ ਹੋਇਆ ਜੀ। ਹਾਂਜੀ,
ਸੁਭਟਨ ਵੇਖੈ ਸੁਚੇਤੀ ਗਹੀ।
ਤੇ ਵਾਹਿਗੁਰੂ, ਸਵਾ ਪੈਰ ਰਾਤ ਰਹਿ ਗਈ, ਅੰਮ੍ਰਿਤ ਵੇਲਾ ਹੋਇਆ, ਗੁਰੂ ਕੇ ਸਾਰੇ ਸਿੰਘ ਸੂਰਮੇ ਜਾਗ ਗਏ ਜੀ। ਹਾਂਜੀ,
ਆਸਾ ਵਾਰ ਰਬਾਬੀ ਗਾਵੇ।
ਵੇਖ ਲਓ, ਧੰਨ ਹੈ ਗੁਰੂ ਦੀ ਮਰਜ਼ਾਦਾ। ਗੱਜ ਕੇ ਆਖੋ, ਫੇਰ ਆਖੋ। ਉਧਰੋਂ ਸਾਧ ਸੰਗਤ ਜੀ ਜੰਗ ਯੁੱਧ ਆਰੰਭ ਹੋਣੀ ਆ, ਤੇ ਇਹ ਨਹੀਂ ਵੀ ਅੱਜ ਨਿਤਨੇਮ ਛੱਡ ਦਈਏ ਜੀ। ਜਿਸ ਦਿਨ ਪੰਘਾਣੀ ਦਾ ਜੰਗ ਹੋਣਾ ਨਾ, ਉਸ ਦਿਨ ਵੀ ਗੁਰੂ ਕੇ ਸਿੱਖ ਇਕੱਠੇ ਹੋ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਨੇ ਜੀ। ਹਾਂਜੀ,
ਕੇਤਿਕ ਲੇਕਰ ਸੰਖ ਬਜਾਵੇ।
ਕਈ ਸੰਖ ਵੀ ਵਜਾਉਂਦੇ ਜੀ, ਉਸ ਸਮੇਂ ਦੀ ਮਰਜ਼ਾਦਾ ਸੀ। ਹੁਣ ਤੇ ਹਰ ਗੱਲ ਨੂੰ ਬ੍ਰਾਹਮਣਾਂ ਤੇ ਰਜਿਸਟਰੀ ਕਰਤੀ ਜੀ, ਇਹ ਵੀ ਬ੍ਰਾਹਮਣਵਾਦ, ਇਹ ਵੀ ਬ੍ਰਾਹਮਣਵਾਦ। ਸੰਖ ਵਜਾਏ ਜੀ ਉਦੋਂ ਜੀ, ਆਸੇ ਪਾਸੇ ਪਤਾ ਲੱਗ ਜੇ ਜੀ, ਜੈ ਘੋਸ਼ ਕੀਤਾ ਪੂਰਾ ਜੀ। ਹਾਂਜੀ,
ਕਰੇ ਪਾਠ ਕੇਤਿਕ ਗੁਰਬਾਣੀ।
ਤੇ ਕਈ ਗੁਰਬਾਣੀ ਦਾ ਪਾਠ ਕਰਨ ਦੇ ਗੁਰੂ ਕੇ ਸਿੱਖ, ਆਪਣਾ ਨਿੱਜੀ ਨਿਤਨੇਮ ਕਰਨ ਦੇ, ਪਤਾ ਜੰਗ ਹੈ ਤੇ ਗੁਰੂ ਕੇ ਸਿੱਖ ਤਿਆਰ ਹੁੰਦੇ। ਤੇ ਅੱਜ ਵਾਲਾ ਜਿਹੜਾ ਮਹਿਕਮਾ ਨਾ ਜੀ ਸਾਡਾ, ਇਹਨਾਂ ਨੂੰ ਵੀ ਸੁਣਦੇ ਰਹੀਦਾ, ਇਹ ਆਪਣੇ ਵੱਲੋਂ ਹੀ ਕੋਈ ਗੱਲ ਕੱਢ ਦਿੰਦੇ ਜੀ, ਆਪਣੇ ਵੱਲੋਂ ਹੀ ਗੱਲ ਕੱਢ ਦਿੰਦੇ। ਵੇਖ ਲਓ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਜਾਗੇ, ਜਾਗ ਕੇ ਕਈ ਆਸਾ ਦੀ ਵਾਰ ਦੇ ਕੀਰਤਨ ਚ ਹਾਜ਼ਰੀ ਭਰ ਰਹੇ ਨੇ, ਤੇ ਕਈ ਸਾਧ ਸੰਗਤ ਜੀ ਆਪਣਾ ਪਾਠ ਕਰਨ ਦੇ ਜੀ। ਹਾਂਜੀ,
ਤਨੂ ਸ਼ਨਾਨੇ ਪਾਵਨ ਪਾਣੀ।
ਤੇ ਸਾਧ ਸੰਗਤ ਉੱਥੇ ਕਈ ਛੇਤੀ ਛੇਤੀ ਇਸ਼ਨਾਨ ਪਾਣ ਕਰਕੇ ਗੁਰੂ ਦੇ ਦਰਬਾਰ ਵਿੱਚ ਹਾਜ਼ਰੀਆਂ ਭਰਨ ਲਈ ਜਾ ਰਹੇ ਨੇ। ਹਾਂਜੀ,
ਦੀਪ ਜਗਾਵਤ ਧੂਪ ਤੁਖਾਵੇ, ਪੁਸ਼ਪਾ ਜਲ ਸ਼ਸਤਰਨ ਅਰਪਾਵੇ।
ਤੇ ਕਈ ਫਿਰ ਆਪਣੇ ਆਪਣੇ ਸ਼ਸਤਰ ਦੀ ਪੂਜਾ ਵੀ ਕਰ ਰਹੇ ਨੇ ਜੀ। ਗੱਜ ਕੇ ਆਖੋ, ਆਪਣੇ ਆਪਣੇ ਸ਼ਸਤਰ ਦੀ ਪੂਜਾ ਵੀ ਕਰ ਰਹੇ ਨੇ, ਉਹ ਵੀ ਜ਼ਰੂਰੀ ਸੀ ਜੀ। ਯਹ ਹਮਾਰਾ ਪੀਰ ਸ਼ਸਤਰ ਨੂੰ ਵੀ ਨਮਸਕਾਰ ਕਰ ਰਹੇ ਨੇ। ਹਾਂਜੀ,
ਦਲ ਮਹਿ ਜਿਤ ਕਿਤ ਅਤ ਜੈਕਾਰਾ।
ਦਲ ਵਿੱਚ ਜਿੱਥੇ ਕਿੱਥੇ ਆ, ਨਾਲੇ ਸੂਰਮੇ ਤਿਆਰ ਹੁੰਦੇ, ਨਾਲੇ ਜਕਾਰੇ ਲਾਉਂਦੇ ਨੇ ਜੀ ਉਹ ਜੀ। ਸਤਿ ਸ੍ਰੀ ਅਕਾਲ, ਨਾਲੇ ਤਾਂ ਤਿਆਰ ਹੋ ਰਹੇ ਨੇ, ਨਾਲੇ ਜਕਾਰੇ ਲਾ ਰਹੇ ਗੁਰੂ ਕੇ ਸਿੱਖ। ਹਾਂਜੀ,
ਉਤਸ਼ਾਹਤ ਭੱਟ ਕਰੇ ਉਚਾਰਾ।
ਉਹ ਇਹੋ ਜਿਹਾ ਜਕਾਰਾ ਲਾਉਂਦੇ ਵੀ ਦੂਜਾ ਬੰਦਾ ਜੰਗ ਵਾਸਤੇ ਉਤਸ਼ਾਹਤ ਹੋ ਜਾਂਦਾ ਸੀਗਾ ਜੀ। ਗੱਜ ਕੇ ਆਖੋ,
ਵਾਹਿਗੁਰੂ।
ਉਹ ਜਿਹੜਾ ਢਿੱਲਾ ਸੀਗਾ ਜੀ, ਉਹ ਵੀ ਸਾਵਧਾਨ ਹੋ ਜਾਂਦਾ ਸੀਗਾ, ਇਹ ਜਦੋਂ ਮਹੱਲਾ ਨਿਕਲਦਾ ਹੋਵੇ ਜੀ। ਹਾਂਜੀ, ਤੇ ਹਰ ਇੱਕ ਦਾ ਘੋੜੇ ਤੇ ਚੜ੍ਹਨ ਨੂੰ ਜੀ ਕਰ ਹੀ ਆਉਂਦਾ ਜੀ, ਉਹ ਵੇਖ ਕੇ ਅਸਰ ਪੈ ਜਾਂਦਾ ਜੀ ਬੰਦੇ ਤੇ। ਹਾਂਜੀ,
ਸ੍ਰੀ ਕਲਗੀਧਰ ਸੋਚ
ਉਧਰੋਂ ਦਸਵੇਂ ਪਾਤਸ਼ਾਹ ਮਹਾਰਾਜ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰ ਰਹੇ ਹਨ,
ਆਸਨ ਪਰ ਅਸੀਨ ਕਰ ਪਿਆਨੇ,
ਇਸ਼ਨਾਨ ਪਾਨ ਕੀਤਾ, ਨੇਤਰ ਬੰਦ ਕਰਕੇ ਸੱਚੇ ਪਾਤਸ਼ਾਹ ਆਸਣ ਤੇ ਸੱਜੇ ਹੋਏ ਹਨ ਜੀ, ਚੌਂਕੜਾ ਮਾਰ ਕੇ। ਹਾਂਜੀ,
ਨਿਜ ਸਰੂਪ ਮੈਂ ਰਹੇ ਸਮਾਏ,
ਆਪਣੇ ਸਰੂਪ ਵਿੱਚ ਮਹਾਰਾਜ ਟਿਕੇ ਨੇ, ਸਰੀਰ ਦਾ ਇੱਕ ਵੀ ਅੰਗ ਨਹੀਂ ਹਿੱਲ ਰਿਹਾ ਮਹਾਰਾਜ ਦਾ, ਐ ਸਾਵਧਾਨ ਹੋ ਕੇ ਸੱਚੇ ਪਾਤਸ਼ਾਹ ਸੱਜੇ ਹਨ। ਹਾਂਜੀ,
ਜੋ ਸਤ ਚਿੱਤ ਆਨੰਦ ਸਦਾਏ,
ਪੂਰਾ ਪੂਰਾ ਪਰਮੇਸ਼ਰ ਵਿੱਚ ਮਹਾਰਾਜ ਸਾਹਿਬ ਦਾ ਧਿਆਨ ਜੁੜਿਆ। ਵੇਖ ਲਓ, ਹੁਣ ਵਾਲੇ ਕਹਿੰਦੇ ਸੁੱਤੇ ਰਹੋ ਜੀ, ਅੰਮ੍ਰਿਤ ਵੇਲੇ ਤੁਹਾਨੂੰ ਜਾਗਣ ਦੀ ਲੋੜ ਨਹੀਂ। ਹਾਂਜੀ, ਆਰਾਮ ਕਰੋ ਰੱਜ ਕੇ, ਅਤੇ ਕੋਈ ਅੰਮ੍ਰਿਤ ਵੇਲੇ ਜਾਗਣ ਦੀ ਲੋੜ ਨਹੀਂ ਹੈਗੀ ਜੀ। ਹਾਂਜੀ, ਅਤੇ ਹੁਣ ਸੁਣੋ, ਜੰਗ ਹੋਣੀ ਜੀ, ਸਾਰੀ ਦਿਹਾੜੀ ਥੱਕੇ ਰਹਿਣਾ, ਅਤੇ ਸਿੰਘ ਵੀ ਕਹਿ ਦੇਣ ਵੀ ਆਪਾਂ ਵੀ ਥੋੜ੍ਹੀ ਜਿਹੀ ਬੈਟਰੀ ਆਪਣੀ ਚਾਰਜ ਕਰ ਲਈਏ ਅੰਦਰ ਦੀ ਜੀ, ਸੈੱਲ ਚਾਰਜ ਕਰ ਲਈਏ ਥੋੜ੍ਹੇ ਬਹੁਤੇ, ਅਤੇ ਤੰਡ ਦੀ ਗੁਜ਼ਾਰਾ ਹੋਣਾ ਜੀ। ਸਭ ਅੰਮ੍ਰਿਤ ਵੇਲੇ ਜਾਗ ਕੇ ਚਾਰਜ ਕਰਨ ਦੇ ਆਪਣੇ ਆਪ ਨੂੰ, ਗੁਰਬਾਣੀ ਦੇ ਨਾਲ ਚਾਰਜ ਕਰ ਰਹੇ ਜੀ। ਹਾਂਜੀ,
ਜਗਤਾ ਧਾਰ ਮਹਿਦ ਮਹੀਆਨ, ਅਚਲ ਅਨਾਸ਼ੀ ਸਰਬ ਸਮਾਨ,
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬਹੁਤੇ ਹੀ ਪਿਆਰ ਨਾਲ ਆਪਣੇ ਨਿਜ ਸਰੂਪ ਵਿੱਚ ਟਿਕੇ ਹਨ। ਹਾਂਜੀ,
ਕਮਲ ਬਿਲੋਚਨ ਮੁੰਦ੍ਰਿਤ ਹੋਏ,
ਦੋਵੇਂ ਨੇਤਰ ਗੁਰੂ ਸਾਹਿਬ ਨੇ ਮੁੰਦੇ ਹੋਏ ਹਨ,
ਤਿਸ ਸਮਾਧ ਮੈਂ ਥਿਰਤਾ ਜੋਏ,
ਸਮਾਧੀ ਵਿੱਚ ਸੱਚੇ ਪਾਤਸ਼ਾਹ ਟਿਕੇ ਹੋਏ ਜੀ। ਵੇਖ ਲਓ, ਜੰਗ ਹੈ, ਨਹੀਂ ਤੇ ਕਾਲ ਕਾਲ ਪੈ ਜਾਂਦੀ ਬੰਦੇ ਨੂੰ ਵੀ ਛੇਤੀ ਛੇਤੀ ਪਹੁੰਚ ਜਾਈਏ ਉਸ ਥਾਂ ਤੇ, ਕਿਸੇ ਪ੍ਰਕਾਰ ਦੀ ਕਮੀ ਨਾ ਰਹਿ ਜੇ, ਪਰ ਆਪਣਾ ਨਿਤਨੇਮ ਨਹੀਂ ਛੱਡਿਆ ਜੀ। ਗੱਜ ਕੇ ਆਖੋ
ਵਾਹਿਗੁਰੂ।
ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਜੀ ਪਿੰਡਰਾਂ ਵਾਲੇ, ਉਹ ਕਹਿੰਦੇ ਸਨ, ਸਿੰਘੋ 100 ਘੜੇ ਵੀ ਦੇਸੀ ਘਿਓ ਦੇ ਡੁੱਲ ਜਾਣ ਨਾ, ਇੰਨਾ ਨੁਕਸਾਨ ਵੀ ਹੋ ਜੇ ਤੇ ਨਿਤਨੇਮ ਨਾ ਛੱਡਿਓ, ਕਹਿਣ ਲੱਗੇ ਨਾ ਹੀ ਘਟਣ ਦਿਓ, ਕਹਿਣ ਲੱਗੇ ਨਾ ਛੱਡਣਾ ਨਾ ਘਟਾਉਣਾ। ਵੇਖ ਲਓ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਨੰਦ ਵਿੱਚ ਪਹਿਲਾਂ ਟਿਕੇ ਨੇ। ਹਾਂਜੀ,
ਜੁਗਮ ਘੜੀ ਕੇ ਅੰਮ੍ਰਿਤ ਵੇਲਾ,
ਅੰਮ੍ਰਿਤ ਵੇਲਾ ਜਦੋਂ ਪੂਰਾ ਐ 2 ਘੜੀਆਂ ਰਾਤ ਰਹਿ ਗਈਆਂ, ਅੰਮ੍ਰਿਤ ਵੇਲਾ ਹੋ ਗਿਆ। ਹਾਂਜੀ,
ਤਾਂ ਜੇ ਉਹ ਧਿਆਨ ਸਤਿਗੁਰੂ ਸੁਹੇਲਾ,
ਫਿਰ ਮਹਾਰਾਜ ਨੇ ਨੇਤਰ ਖੋਲ ਲਏ ਜੀ ਸੱਚੇ ਪਾਤਸ਼ਾਹ ਨੇ, ਦਸਵੇਂ ਪਾਤਸ਼ਾਹ ਨੇ। ਹਾਂਜੀ,
ਪੁੰਨ ਸੁੰਦਰ ਦਸਤਾਰ ਸਜਾਈ,
ਹੁਣ ਸੁਣਦੀਆਂ ਨਾਲ ਨਾਲ ਲੈ ਕੇ ਚੱਲਿਓ। ਮਹਾਰਾਜ ਸੱਚੇ ਪਾਤਸ਼ਾਹ ਸ਼ੀਸ਼ੇ ਦੇ ਸਾਹਮਣੇ ਖਲੋਤੇ, ਭਾਵੇਂ ਸ਼ੀਸ਼ਾ ਮਹਾਰਾਜ ਨੂੰ ਭੇਟਾ ਕਰਦੇ ਹੁੰਦੇ ਸੀਗੇ ਸਿੱਖ ਜੀ, ਇੱਥੋਂ ਤੱਕ ਦਮਦਮਾ ਸਾਹਿਬ ਭੇਟਾ ਕੀਤਾ ਹੋਇਆ ਸ਼ੀਸ਼ਾ, ਅੱਜ ਵੀ ਪਿਆ ਜੀ। ਹਾਂਜੀ, ਮਹਾਰਾਜ ਸਾਹਿਬ ਅੱਜ ਵਿਸ਼ੇਸ਼ ਤਿਆਰੀ ਕਰਨ ਦਏ ਜੀ, ਵਿਸ਼ੇਸ਼ ਤਿਆਰੀ ਕੀਤੀ, ਸੁੰਦਰ ਦਸਤਾਰਾ ਮਹਾਰਾਜ ਨੇ ਸਜਾਇਆ। ਹਾਂਜੀ,
ਉੱਪਰ ਜਿਗਾ ਬਾਂਧ ਦਮਕਾਈ,
ਉੱਤੇ ਫਿਰ ਜਿਗਾ ਬੰਨਿਆ ਜੀ, ਜਿਗਾ ਹੋਰ ਹੁੰਦਾ ਜੀ। ਹਾਂਜੀ,
ਪੁੰਨ ਧਰ ਕਰ ਕਲਗੀ ਬੜ ਸ਼ੋਭਾ,
ਉਹਦੇ ਉੱਤੇ ਫਿਰ ਮਹਾਰਾਜ ਨੇ ਕਲਗੀ ਸਜਾਈ ਜੀ। ਹਾਂਜੀ, ਦਸਵੇਂ ਪਾਤਸ਼ਾਹ ਨੇ ਉਹਦੇ ਉੱਤੇ ਕਲਗੀ ਸਜਾਈ ਹੈ। ਹਾਂਜੀ,
ਜਗਮਗਾਤ ਪਿਖ ਕੌਣ ਨਾ ਲੋਭਾ,
ਤੇ ਬੜਾ ਸੋਹਣਾ ਮਹਾਰਾਜ ਸਾਹਿਬ ਦਾ ਸਰੂਪ, ਤੇ ਜਿਹੜੀ ਕਲਗੀ ਦਸਵੇਂ ਪਾਤਸ਼ਾਹ ਮਹਾਰਾਜ ਨੇ ਲਾਈ, ਉਹਦੇ ਵਿੱਚ ਹੀਰੇ ਲੱਗੇ ਹੋਏ ਸਨ ਜੀ, ਹੀਰੇ ਲੱਗੇ ਹੋਏ ਸਨ। ਹਾਂਜੀ,
ਸੂਖਮ ਚੀਰ ਪਹਿਰ ਗਰ ਜਾਮਾ,
ਤੇ ਬਹੁਤ ਸੋਹਣਾ ਬਰੀਕ ਕੱਪੜੇ ਦਾ ਚੋਲਾ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਆਪਣੇ ਤਨ ਤੇ ਪਾਇਆ ਜੀ। ਹਾਂਜੀ,
ਇਮ ਪਹਿਰਤ ਪ੍ਰਕਾਸ਼ ਹੋਏ ਆਇਓ,
ਮਹਾਰਾਜ ਨੇ ਪੂਰੀ ਤਿਆਰੀ ਕਰ ਲਈ ਜੀ, ਉਧਰ ਦਿਨ ਚੜ ਗਿਆ ਜੀ। ਹਾਂਜੀ,
ਦਿਨ ਕਰ ਉਦਿਓ ਵਾਰ ਪੁਗਾਇਓ,
ਸੂਰਜ ਚੜ ਗਿਆ ਜੀ, ਉਧਰੋਂ ਗੁਰੂ ਕੇ ਸਿੱਖਾਂ ਨੇ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਕਰਨੀ ਹੀ ਸੰਪੂਰਨਤਾ ਹੀ। ਹਾਂਜੀ,
ਪੀ ਅਰਦਾਸ ਸਭਨ ਸਿਰ ਨਾਵਾ,
ਅਰਦਾਸ ਹੋਈ ਹੇ ਅਕਾਲ ਪੁਰਖ ਵਾਹਿਗੁਰੂ ਜੀ, ਅੱਜ ਫਤਿਹ ਸ਼ਾਹ ਫੌਜ ਚਾੜ ਕੇ ਆ ਰਿਹਾ, ਕਿਰਪਾ ਕਰਿਓ, ਦਇਆ ਕਰਿਓ, ਤੇ ਗੁਰੂ ਕੇ ਸਿੱਖਾਂ ਦੀ ਜਿੱਤ ਹੋਵੇ ਜੀ, ਗੁਰੂ ਘਰ ਦੀ ਜਿੱਤ ਹੋਵੇ, ਅਰਦਾਸ ਕੀਤੀ ਗਈ ਜੀ। ਹਾਂਜੀ,
ਤਬ ਇੱਕ ਸ਼ੀਘਰ ਹੈ ਬੈਨ ਅਲਾਵਾ,
ਉਸੇ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲ ਇੱਕ ਸਿੱਖ ਕਾਹਲੀ ਕਾਹਲੀ ਆਇਆ, ਉਹਨੇ ਇੱਕ ਗੱਲ ਦੱਸੀ ਜੀ ਮਹਾਰਾਜ ਨੂੰ,
ਸੁਣੀਏ ਮਹਾਰਾਜ ਅਬਿਨਾਸੀ,
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਮੇਰੀ ਬੇਨਤੀ ਸੁਣੋ,
ਗਏ ਭਾਜ ਨਿਸ ਵਿਖੇ ਉਦਾਸੀ,
ਮਹਾਰਾਜ ਉਦਾਸੀ ਰਾਤ ਦੇ ਭੱਜ ਗਏ ਤੇ ਸੱਚੇ ਪਾਤਸ਼ਾਹ ਮਹਾਰਾਜ, ਉਹ ਤੇ ਸਭ ਖਿਸਕ ਗਏ ਨੇ ਇੱਥੋਂ, ਭੱਜ ਗਏ ਹਨ ਸਾਰੇ।
ਹਾਂਜੀ, ਸ੍ਰੀ ਮੁਖ ਤੇ ਸੁਣ ਕੇ ਰਣ ਕਰਨੋ।
ਅੱਛਾ, ਮਹਾਰਾਜ ਨੂੰ ਕਿਹੜਾ ਇਸ ਗੱਲ ਦਾ ਪਤਾ ਨਹੀਂ? ਮਹਾਰਾਜ ਅੰਮ੍ਰਿਤ ਵੇਲੇ ਧਿਆਨ ਸਾਧਨਾ ਚ ਬੈਠੇ ਨੇ, ਕਿਹੜੀ ਗੱਲ ਜਿਹੜੀ ਨਹੀਂ ਪਤਾ ਲੱਗ ਰਹੀ ਜੀ? ਪਰ ਸ਼ਾਂਤ ਨੇ ਜੀ, ਸਿੱਖ ਨੇ ਆ ਕੇ ਦੱਸਿਆ, ਮਹਾਰਾਜ ਚਲੇ ਗਏ ਹੋ ਸ੍ਰੀ ਮੁਖ ਤੇ ਸੁਣ ਕੇ ਰਣ ਕਰਨੋ। ਮਹਾਰਾਜ ਤੁਹਾਡੇ ਮੁਖ ਤੋਂ ਜਦੋਂ ਜੰਗ ਦੀ ਗੱਲ ਸੁਣੀ ਨਾ ਉਹਨਾਂ ਨੇ, ਤਾਂ ਗਏ ਚ ਇਥੋਂ।
ਹਾਂਜੀ, ਜੀਨ ਹੇਤ ਭਾ ਧੀਰਜ ਹਰਨੋ।
ਤੇ ਮਹਾਰਾਜ ਜਿਉਣ ਵਾਸਤੇ ਬਹੁਤਾ ਜੀ ਕਰਦਾ ਉਹਨਾਂ ਦਾ। ਹਾਂਜੀ,
ਬਿਕਸ ਬਦਨ ਅਰਬਿੰਦ ਬਖਾਨਾ।
ਮਹਾਰਾਜ ਸੱਚੇ ਪਾਤਸ਼ਾਹ ਖੁਸ਼ੀ ਹੋਏ ਜੀ ਅੱਜ ਕੇ ਆਖੋ। ਮਹਾਰਾਜ ਮੁਸਕੁਰਾਏ ਜੀ ਉਹਦੀ ਗੱਲ ਸੁਣ ਕੇ, ਵੀ ਉਦਾਸੀ ਚਲੇ ਗਏ ਨੇ ਇਥੋਂ, ਖੁਸ਼ ਹੋ ਕੇ ਮਹਾਰਾਜ ਇਸ ਤਰ੍ਹਾਂ ਕਹਿਣ ਲੱਗੇ। ਹਾਂਜੀ,
ਦੇਖਿਓ ਭਲੇ ਕੇ ਨਾਹੇ ਸੋ ਥਾਨਾ।
ਮਹਾਰਾਜ ਨੂੰ ਕਿਹੜਾ ਕਿਸੇ ਗੱਲ ਦਾ ਨਹੀਂ ਪਤਾ, ਪਰ ਜਾਣ ਕੇ ਖੁਸ਼ ਹੋ ਕੇ ਕਹਿੰਦੇ, ਮਹਾਰਾਜ ਕਹਿੰਦੇ ਚੰਗੀ ਤਰ੍ਹਾਂ ਵੇਖਣਾ ਹੀ ਸਾਰਾ ਥਾਂ ਕਹਿਣ ਲੱਗੇ, ਕਿਸੇ ਬੰਨੇ ਬੈਠੇ ਨਾ ਹੋਣ ਕਹਿਣ ਲੱਗੇ। ਹਾਂਜੀ,
ਗਏ ਭਾਜ ਸਗਲੇ ਇੱਕ ਬਾਰੀ।
ਮਹਾਰਾਜ ਕਹਿੰਦੇ ਜਾਓ ਵੇਖੋ, ਸਾਰੇ ਹੀ ਭੱਜ ਗਏ ਨੇ, ਕਿਉਂਕਿ ਮਹਾਰਾਜ ਨੂੰ ਪਤਾ ਹੈ ਵੀ ਇੱਕ ਬੈਠਾ ਹੈ ਜੀ ਅਜੇ ਜੀ। ਮਹਾਰਾਜ ਕਹਿੰਦੇ ਸਾਰੇ ਭੱਜ ਗਏ ਨੇ, ਜਾ ਚੰਗੀ ਤਰ੍ਹਾਂ ਵੇਖ ਕੇ ਆ ਭਾਈ। ਹਾਂਜੀ,
ਰਹੇ ਹੋ ਕੋ ਨਾਹੇ ਕੋ ਧੀਰਜ ਧਾਰੀ।
ਕੋਈ ਤੇ ਧੀਰਜ ਧਾਰੀ ਹੋਏਗਾ, ਕੋਈ ਤੇ ਹੌਸਲੇ ਵਾਲਾ ਹੋਏਗਾ ਉਹਨਾਂ ਚੋਂ। ਹਾਂਜੀ,
ਰੱਖਿਓ ਬੀਜ ਕੇ ਉਖਰਿਓ ਸਾਰੇ।
ਮਹਾਰਾਜ ਕਹਿਣ ਲੱਗੇ ਉਦਾਸੀਆਂ ਨੇ ਗੁਰੂ ਘਰ ਦੇ ਵਿੱਚ ਆਪਣਾ ਬੀਜ ਰੱਖਿਆ ਕਿ ਸਾਰੇ ਹੀ ਉਖੜ ਗਏ ਨੇ ਕਹਿਣ ਲੱਗੇ। ਅੱਛਾ, ਪਤਾ ਤਾਂ ਹੈ ਮਹਾਰਾਜ ਨੂੰ, ਪਰ ਮਹਾਰਾਜ ਵੀ ਸਭ ਕੁਝ ਵਿਖਾ ਕੇ ਫਿਰ ਹੀ ਨਿਰਣਾ ਦਿੰਦੇ ਜੀ, ਐਵੇਂ ਨਹੀਂ ਦਿੰਦੇ ਜੀ। ਹਾਂਜੀ,
ਹੋਤੋ ਸਾਰ ਕੈ ਫੋਕਟ ਕਿਆਰੇ।
ਮਹਾਰਾਜ ਕਹਿਣ ਲੱਗੇ ਕਿਤੇ ਖੇਤ ਚ ਉਦਾਸੀਆਂ ਦੀ ਫਸਲ ਬੱਚੀ ਕਿ ਸਾਰੀ ਤਬਾਹ ਹੋ ਗਈ ਹੈ, ਕਹਿਣ ਲੱਗੇ ਜਾਓ ਵੇਖ ਕੇ ਆਓ। ਹਾਂਜੀ,
ਸੁਣ ਸਿੱਖਣ ਕਰ ਜੋਰ ਉਚਾਰਾ।
ਹੱਥ ਜੋੜ ਕੇ ਗੁਰੂ ਕਾ ਸਿੱਖ ਮਹਾਰਾਜ ਨੂੰ ਦੱਸ ਰਿਹਾ ਜੀ। ਹਾਂਜੀ,
ਸਭਨ ਮਹੰਤ ਏਕ ਤਨ ਭਾਰਾ।
ਮਹਾਰਾਜ ਉਦਾਸੀ ਤੇ ਚਲੇ ਗਏ ਸਾਰੇ, 499 ਚਲੇ ਗਏ, ਤੇ ਜਿਹੜਾ ਸਾਰਿਆਂ ਦਾ ਮੁਖੀ ਹੈ ਨਾ, ਜਿਹਦਾ ਸਰੀਰ ਬੜਾ ਮੋਟਾ ਭਾਰਾ ਸਰੀਰ ਹੈ, ਜਿਹੜਾ ਸਾਰਿਆਂ ਦਾ ਮੁਖੀ ਹੈ, ਉਹ ਨੀ ਕਿਤੇ ਗਿਆ ਮਹਾਰਾਜ, ਉਹ ਇੱਥੇ ਹੀ ਹੈ।
ਮੁੰਦਰਿਤ ਲੋਚਨ ਕਰ ਥਿਰ ਹੋਵਾ।
ਮਹਾਰਾਜ ਉਹ ਅੱਖਾਂ ਬੰਦ ਕਰਕੇ ਆਪਣੇ ਧਿਆਨ ਵਿੱਚ ਬੈਠਾ ਜੀ। ਹਾਂਜੀ,
ਚੇਲਨ ਕੋ ਵਾਕ ਨਾ ਜੋਵਾ।
ਚੇਲੇ ਭੱਜ ਗਏ ਸਾਰੇ ਉਦਾਸੀ, ਜਿਹੜਾ ਉਹਨਾਂ ਦਾ ਮੁਖੀ ਮਹੰਤ ਹੈ ਮਹਾਰਾਜ, ਉਹ ਨੀ ਕਿਤੇ ਗਿਆ। ਹਾਂਜੀ,
ਨਾਮ ਕਿਰਪਾਲ ਮਾਨੋ ਸ਼ਿਵ ਬੈਸਾ।
ਮਹਾਰਾਜ ਉਹਦਾ ਨਾਮ ਕਿਰਪਾਲ ਹੈ, ਕਿਰਪਾਲ, ਕਿਰਪਾਲ ਦਾਸ ਮਹਾਤਮਾ ਇਹਨੂੰ ਕਹਿੰਦੇ ਸਨ, ਗੱਜ ਕੇ ਆਖੋ
ਵਾਹਿਗੁਰੂ।
ਮਹਾਰਾਜ ਉਹ ਕਿਰਪਾਲ ਦਾਸ ਜਿਹੜਾ ਮਹਾਤਮਾ, ਉਹ ਮਹਾਰਾਜ ਉੱਥੇ ਹੈ। ਹਾਂਜੀ,
ਥਿਰਿਓ ਅਡੋਲ ਸਮਾਧੀ ਹੈ ਸਾ।
ਉਹ ਤੈ ਸ਼ਿਵਜੀ ਦੀ ਤਰ੍ਹਾਂ ਸਮਾਧੀ ਲਾ ਕੇ ਬੈਠੇ ਮਹਾਰਾਜ ਉੱਥੇ। ਹਾਂਜੀ,
ਕਲਗੀ ਧਰ ਸ਼੍ਰੀ ਮੁਖ ਮੁਸਕਾਨੇ।
ਮਹਾਰਾਜ ਕਲਗੀ ਧਰ ਸੁਣ ਕੇ ਫਿਰ ਖੁਸ਼ ਹੋ ਗਏ ਜੀ। ਹਾਂਜੀ,
ਭਾਏ ਪ੍ਰਸੰਨ ਕਿਰਪਾ ਰਸ ਸਾਨੇ।
ਮਹਾਰਾਜ ਮੁਸਕੁਰਾ ਕੇ ਕਿਰਪਾ ਦੇ ਘਰ ਵਿੱਚ ਆ ਕੇ ਸਾਰੇ ਸਿੱਖਾਂ ਨੂੰ ਸੁਣਾ ਕੇ ਬਚਨ ਕਰਨ ਲੱਗੇ।
ਰਹਿਓ ਮੂਲ ਤਾਂ ਸਭ ਕੁਛ ਹੋਵੇ।
ਗੱਜ ਕੇ ਅੱਖ। ਮਹਾਰਾਜ ਕਹਿੰਦੇ ਕੋਈ ਨੀ, ਚੰਗਾ ਹੋਇਆ ਕਿਰਪਾਲ ਦਾਸ ਜੀ ਰਹਿ ਗਏ, ਉਹਨਾਂ ਦੇ ਮੁਖੀ ਨੇ। ਮਹਾਰਾਜ ਕਹਿੰਦੇ ਸਮਝੋ ਜੜ ਰਹਿ ਗਈ ਹੈ ਇੱਥੇ ਕਹਿਣ ਲੱਗੇ, ਤੇ ਜੇ ਜੜ ਹਰੀ ਰਵੇ ਤੇ ਪੱਤੇ ਸ਼ਾਖਾਵਾਂ ਫਿਰ ਉਵੇਂ ਲੱਗ ਜਾਂਦੀਆਂ ਰੁੱਖ ਨੂੰ ਜੀ। ਮਹਾਰਾਜ ਕਹਿੰਦੇ ਕੋਈ ਨੀ, ਰਹਿਓ ਮੂਲ ਤੋਂ ਸਭ ਕੁਛ ਹੋਵੇ। ਮਹਾਰਾਜ ਕਹਿੰਦੇ ਕੋਈ ਨੀ, ਜੇ ਜੜ ਇੱਥੇ ਹੈ ਤੇ ਸਮਝੋ ਸਾਰੇ ਹੀ ਇੱਥੇ ਨੇ ਕਹਿਣ ਲੱਗੇ। ਹਾਂਜੀ,
ਸ਼ਾਖਾ ਪੱਤਰ ਫੂਲ ਫਲ ਜੋ ਮੈਂ।
ਮਹਾਰਾਜ ਕਹਿੰਦੇ ਸ਼ਾਖਾਵਾਂ ਪੱਤੇ ਫਲ ਫੁੱਲ ਸਭ ਕੁਝ ਮਹਾਰਾਜ ਕਹਿੰਦੇ ਮੁੜ ਲੱਗ ਜਾਣਗੇ ਕਹਿਣ ਲੱਗੇ, ਮੁੜ ਲੱਗ ਜਾਣਗੇ। ਕਮਾਲ ਦੀ ਗੱਲ ਹੈ, ਇਹ ਇੱਕ ਹੈ ਤੇ ਮਹਾਰਾਜ ਸਾਰਿਆਂ ਨੂੰ ਹਰੇ ਭਰੇ ਕਹਿ ਰਹੇ ਨੇ, ਤੇ ਦੂਜੇ ਬੰਨੇ ਕੱਲ ਹੀ ਤੁਸੀਂ ਸੁਣਿਆ ਉਹ ਪਠਾਨ 100 ਬੰਦਾ ਲਾ ਕੇ ਬੈਠਾ ਸੀ, ਮਹਾਰਾਜ ਨੇ ਫਿਰ ਘੱਲਤਾ ਜੀ ਉਹਨੂੰ ਜੀ। ਇਹ ਹੁਣ ਮਹਾਰਾਜ ਦੀ ਮਰਜ਼ੀ ਆ ਜੀ, ਅਸੀਂ ਆਖੀਏ ਮਹਾਰਾਜ ਸਾਡੇ ਅਨੁਸਾਰ ਕਿਉਂ ਨਹੀਂ ਚੱਲਦੇ ਜੀ, ਇਹ ਸਤਿਗੁਰ ਜੀ ਦੀ ਮਰਜ਼ੀ ਹੈ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਭਲਾ ਹੀ ਆ ਕਹਿਣ ਲੱਗੇ ਇਹਦੇ ਚ। ਹਾਂਜੀ,
ਜੇਕਰ ਜਰ ਉਖਰਤ ਇਸ ਬਾਰਾ।
ਮਹਾਰਾਜ ਕਹਿੰਦੇ ਜੇ ਕਿਤੇ ਕਿਰਪਾਲ ਦਾਸ ਉਦਾਸੀ ਹੁਣ ਚਲੇ ਜਾਂਦਾ ਨਾ ਇੱਥੋਂ ਤੇ ਉਦਾਸੀਆਂ ਦੀ ਜੜ ਖਤਮ ਹੋ ਜਾਣੀ ਹੀ ਕਹਿੰਦੇ। ਸਤ ਸੰਗਤ ਜੀ, ਇਹ ਉਦਾਸੀ ਬਾਬਾ ਸ਼੍ਰੀ ਚੰਦ ਜੀ ਤੋਂ ਤੁਰੇ ਸਨ ਜੀ। ਹਾਂਜੀ, ਬਾਬਾ ਜੀ ਤੋਂ ਆਰੰਭ ਹੋਏ ਸਨ ਤੇ ਗੁਰੂ ਘਰ ਨਾਲ ਸੰਬੰਧ ਰੱਖਿਆ ਜੀ ਇਹਨਾਂ ਨੇ। ਫਿਰ ਕੀ ਜੇ ਇੱਕ ਬੰਦਾ ਵਿੱਚੋਂ ਡਰਪੋਕ ਇੱਕ ਟੁਕੜੀ ਨਿਕਲ ਆਈ ਤੇ ਭੱਜ ਗਈ, ਮੁਖੀ ਤੇ ਇੱਥੇ ਹੀ ਹੈ ਨਾ। ਮਹਾਰਾਜ ਕਹਿੰਦੇ ਕੋਈ ਨੀ, ਵੇਖੋ ਗੁਰੂ ਦੀ ਕਿੱਡੀ ਵਿਸ਼ਾਲ ਸੋਚ ਹੈ ਜੀ, ਕਿੰਨੇ ਮਹਾਰਾਜ ਦਿਆਲੂ ਜੀ। ਮਹਾਰਾਜ ਕਹਿੰਦੇ ਕੋਈ ਨੀ, ਜੇਕਰ ਜੜ ਉਖੜਤ ਇਸ ਬਾਰਾ, ਜੇ ਕਿਤੇ ਜੜ ਉਖੜ ਜਾਂਦੀ ਨਾ ਕਿਰਪਾਲ ਦਾਸ ਵੀ ਇੱਥੋਂ ਚਲੇ ਜਾਂਦਾ।
ਹਾਂਜੀ, ਬਾਹਰ ਨਾ ਬਨ ਤੋ ਕਸ਼ੂ ਅਹਾਰਾ,
ਫਿਰ ਜਗਤ ਵਿੱਚ ਉਦਾਸੀਆਂ ਦੀ ਹੋਂਦ ਨਹੀਂ ਸੀ ਰਹਿਣੀ। ਕਹਿਣ ਲੱਗੇ ਕੱਜ ਕੇ ਆਖੋ, ਮਹਾਰਾਜ ਕਹਿੰਦੇ ਉਹ ਰਹਿ ਪਿਆ, ਭਾਵ ਜੜ ਰਹਿ ਪਈ ਹੈ। ਹਾਂਜੀ,
ਗੁਰ ਘਰ ਤੇ ਜਾਤੇ ਇਹ ਟੂਟ,
ਗੁਰੂ ਘਰੋਂ ਇਹਨਾਂ ਨੇ ਸਦਾ ਵਾਸਤੇ ਟੁੱਟ ਜਾਣਾ ਸੀ। ਕਹਿਣ ਲੱਗੇ ਹਾਂਜੀ,
ਭੇਖ ਨਾ ਚਲਤ ਹੋਤ ਹੈ ਹੂਟ,
ਮਹਾਰਾਜ ਕਹਿੰਦੇ ਫਿਰ ਇਹਨਾਂ ਦਾ ਭੇਖ ਨਹੀਂ ਚੱਲਣਾ, ਉਦਾਸੀ ਮਤ ਖਤਮ ਹੋ ਜਾਣੀ ਸੀ। ਕਹਿਣ ਲੱਗੇ ਹਾਂਜੀ,
ਜਬ ਲੱਗ ਹੈ ਜਿਸ ਕੋ ਸਿਰ ਕਾਇਮ, ਜਗ ਜਾਣੈ ਤਬ ਲੈ ਜੰਗ ਦਾਇਮ, ਰਹਿਓ ਮਹੰਤ ਜੇ ਧੀਰ ਨਾ ਸ਼ੋਰਾ, ਚੋਲਾ ਬਣੈ ਆਨ ਗਰ ਔਰਾ।
ਮਹਾਰਾਜ ਕਹਿੰਦੇ ਕੋਈ ਗੱਲ ਨੀ, ਮਹਾਰਾਜ ਕਹਿੰਦੇ ਵਿੱਚੋਂ ਜੜ ਪੁੱਟੀ ਜਾਂਦੀ, ਜੜ ਪੁੱਟੀ ਜਾਂਦੀ ਤੇ ਇੱਥੇ ਫਲ ਫੁੱਲ ਪਏ ਰਹਿੰਦੇ, ਟਹਿਣੀਆਂ ਪਈਆਂ ਰਹਿੰਦੀਆਂ ਤੇ ਉਹਦਾ ਲਾਭ ਨਹੀਂ ਸੀ ਆਉਣਾ, ਸਮਾਂ ਪਾ ਕੇ ਉਹਨਾਂ ਵੀ ਸੁੱਕਣਾ ਸੀ। ਕਹਿਣ ਲੱਗੇ ਪਰ ਜੜ ਰਹਿ ਗਈ ਆ ਤੇ ਜੜ ਨੂੰ ਫਲ ਵੀ ਲੱਗ ਜਾਣੇ, ਸ਼ਾਖਾਵਾਂ ਵੀ ਲੱਗ ਜਾਣੀਆਂ, ਪੱਤੇ ਵੀ ਲੱਗ ਜਾਣੇ। ਮਹਾਰਾਜ ਕਹਿੰਦੇ ਉਹਨਾਂ ਦਾ ਮੁਖੀ ਤੇ ਇੱਥੇ ਹੈਗਾ ਨਾ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਚੇਲੇ ਆਪੇ ਹੀ ਆ ਜਾਣਗੇ। ਹੋਰ ਕਹਿਣ ਲੱਗੇ ਉਹ ਭੱਜ ਗਏ ਤੇ ਹੋਰ ਚੇਲੇ ਬਣ ਜਾਣਗੇ ਇਹਨਾਂ ਦੇ। ਕੋਈ ਗੱਲ ਨੀ, ਜੜ ਹਰੀ ਰਹਿ ਗਈ ਆ ਜੀ, ਜੜ ਹਰੀ ਰਹਿ ਗਈ ਆ। ਸੱਚੇ ਪਾਤਸ਼ਾਹ ਮਿਹਰ ਕਰਨ, ਦਇਆ ਕਰਨ, ਇਹਦੇ ਤੋਂ ਅੱਗੇ ਪ੍ਰਸੰਗ ਆਪਾਂ ਕੱਲ੍ਹ ਨੂੰ ਸੁਣਾਂਗੇ। ਮੈਂ ਬਹੁਤ ਉਦੋਂ 15 ਕੁ ਸਾਲ ਦਾ ਹੋਵਾਂਗਾ ਜੀ, ਉਦੋਂ ਇੱਕ ਗੱਲ ਬੜੇ ਆਮ ਲੋਕ ਕਹਿੰਦੇ ਹੁੰਦੇ ਸੀਗੇ, ਹੁਣ ਤੇ ਕਾਫੀ ਸਮਾਂ ਹੋ ਗਿਆ ਉਹ ਗੱਲ ਨਹੀਂ ਸੁਣੀ। ਹਿੰਦੂ ਪਰਿਵਾਰ ਵਿੱਚੋਂ ਜੇ ਕੋਈ ਸਿੱਖ ਬਣ ਜੇ ਤੇ ਸਮਝੋ ਵੀ ਸਾਰੇ ਟੱਬਰ ਦੀ ਜੜ ਉਹਨੇ ਆਪਣੀ ਹਰੀ ਕਰ ਦਿੱਤੀ ਜੀ। ਇਹ ਮੈਂ ਸੁਣਦਾ ਹੀ ਹੁੰਦਾ ਸਾਂ ਸਤ ਸੰਗਤ ਜੀ। ਤੇ ਜੇ ਸਿੱਖ ਪਰਿਵਾਰ ਵਿੱਚੋਂ ਕੋਈ ਪਤਤ ਹੋ ਜੇ ਤੇ ਉਹ ਫਿਰ ਆਪਣੀ ਜਿਹੜੀ ਜੜ ਹੈ ਨਾ ਜੀ ਉਹ ਸੁਕਾ ਦਿੰਦਾ ਜੀ ਉਹ ਜੀ। ਹਾਂਜੀ, ਇਹ ਮੈਂ ਸੁਣਿਆ ਹੀ ਹੈ ਬਚਨ, ਬਾਕੀ ਇਸ ਬਚਨ ਵਿੱਚ ਕਿੰਨੀ ਕੁ ਸੱਚਾਈ ਆ ਇਹ ਤੇ ਗੁਰਮਤ ਦੇ ਤੱਤ, ਮਹਾਨ ਨਾਮ ਜਪਣ ਵਾਲੀਆਂ ਗੁਰਮੁਖ ਰੂਹਾਂ ਉਹ ਚੰਗੀ ਤਰ੍ਹਾਂ ਸਮਝਦੀਆਂ ਹੋਣਗੀਆਂ ਜੀ। ਪਰ ਇਹ ਆ ਵੀ ਮੇਰੀ ਤੇ ਅਰਦਾਸ ਹੈ ਸਾਧ ਸੰਗਤ ਜੀ ਦਾਸ ਦੀ, ਸਾਡੇ ਪਰਿਵਾਰਾਂ ਵਿੱਚ ਸਿੱਖੀ ਰਵੇ ਤੇ ਜਿਹੜੀ ਜੜ ਹੈ ਨਾ ਜੜ ਉਹ ਹਰੀ ਭਰੀ ਰਹੇਗੀ ਜੀ, ਹਰੀ ਭਰੀ ਰਹੇਗੀ। ਜੜ ਹਰੀ ਭਰੀ ਹੈ ਨਾ ਜੀ ਕਿਤੇ ਵਿੱਚ ਸਿੱਖੀ ਦਾ ਕਿਣਕਾ, ਤੇ ਸਮਾਂ ਪੈਣ ਤੇ ਜੇ ਇੱਧਰ ਉੱਧਰ ਕੰਮ ਹੁੰਦਾ ਵੀ ਗਿਆ ਤੇ ਸਮਾਂ ਪੈਣ ਤੇ ਆਪੇ ਠੀਕ ਵੀ ਹੋ ਜਾਂਦਾ ਜੀ, ਆਪੇ ਠੀਕ ਵੀ ਹੋ ਜਾਂਦਾ ਜੀ। ਹਾਂਜੀ, ਕਈ ਵਾਰੀ ਮਾਲੀ ਬੂਟੇ ਦੀਆਂ ਟਾਹਣੀਆਂ ਆਪ ਵੱਢਦਾ ਜੀ। ਹਾਂਜੀ, ਕਾਂਟ ਸ਼ਾਂਟ ਪੂਰੀ ਕਰਦਾ ਜੀ, ਪਰ ਮਾਲੀ ਜੜੋਂ ਪੁੱਟ ਕੇ ਤਾਂ ਨਹੀਂ ਇੱਕ ਪਾਸੇ ਰੱਖ ਦਿੰਦਾ ਜੀ। ਹਾਂਜੀ, ਜਿਹਦੀ ਜੜ ਲੱਗੀ ਰਵੇ ਉਹ ਫਿਰ ਸਮਾਂ ਪਾ ਕੇ ਆਪੇ ਪ੍ਰਫੁੱਲਤ ਹੋ ਜਾਂਦਾ ਜੀ। ਮਹਾਰਾਜ ਕਿਰਪਾ ਕਰਨ, ਗੁਰੂ ਘਰ ਵਿੱਚ ਜੜ ਲੱਗੀ ਰਹੇ ਜੀ ਸਾਡੀ ਜੀ, ਜੜ ਲੱਗੀ ਰਵੇ, ਗੁਰੂ ਕੇ ਸਿੱਖ ਬਣੀਏ ਪੂਰਨ ਤੌਰ ਤੇ, ਮਨੋ ਗੁਰੂ ਕੇ ਹੋਈਏ ਜੀ। ਕਿਰਪਾਲ ਦਾਸ ਮਹਾਤਮਾ ਮਨੋ ਗੁਰੂ ਕੇ ਸਨ ਜੀ। ਹਾਂਜੀ, ਤੇ ਚੇਲੇ ਚਾਟੜੇ ਭੱਜ ਵੀ ਗਏ ਤੇ ਕੀ ਹੋਇਆ ਜੀ, ਮਹਾਰਾਜ ਤੇ ਪ੍ਰਸੰਨ ਹੀ ਨੇ ਨਾ ਜੀ। ਆਪ ਬੰਦਾ ਮਨੋ ਹੋਵੇ, ਹੋਈਆਂ ਭੁੱਲਾਂ ਚੁੱਕਾਂ ਦੇਖੀ ਮਾਂ, ਸੱਚੇ ਪਾਤਸ਼ਾਹ ਸਭ ਤੇ ਮਿਹਰ ਕਰਨ। ਹੁਣ ਉਹ ਫਤਿਹ ਸ਼ਾਹ ਤੇ ਪੂਰਾ ਜੰਗ ਯੁੱਧ ਕਰਨ ਦੀ ਮਾਤਾ ਦੀ ਹਾਜ਼ਰੀ 'ਚ ਆ ਰਿਹਾ। ਇਹਦੇ ਤੋਂ ਅੱਗੇ ਜੋ ਪ੍ਰਸੰਗ ਹੋਏਗਾ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਆਖੋ ਸਾਰੇ, ਵਾਹਿਗੁਰੂ ਜਪ। ਸੱਚੇ ਪਾਤਸ਼ਾਹ ਮਿਹਰ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰੋ। ਦੋਵੇਂ ਹੱਥ ਜੋੜ ਕੇ ਗੱਜ ਕੇ ਪਿਆਰ ਦੇ ਨਾਲ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।